ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਸੱਚ ਨਾਨਕ ਹੋਸੀ ਪੀ ਸੱਚ ਇੱਕ ਅਦੁੱਤੀ ਗੁਰੂ ਨਾਨਕ ਦੇਵ ਓਅੰਕਾਰ ਗੁਰ ਅੰਗਦ ਅਪੇਵਾ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰ ਬਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣ ਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰ ਰਾਏ ਅਕਾਲ ਮੂਰਤ ਹਰ ਕ੍ਰਿਸ਼ਨ ਧਿਆਏ ਅਜੂਨੀ ਤੇਗ ਬਹਾਦੁਰ ਰਾਏ ਸੈ ਭੰਗੁਰ ਦਸ਼ਮੇਸ਼ ਸਹਾਈ ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਦਨ ਭਗਵਾਨਾ ਪੂਰਨ ਦੇਖਿਓ ਆਤਮਾ ਦੁਆਤੈ ਸਰਬਨਿਵਾਰ ਭਏ ਸ਼ਾਂਤ ਮਨ ਸੰਤ ਜੇ ਤੇ ਪਦ ਨਮੋ ਹਮਾਰ ਬੇਸ਼ ਮਾਰ ਅਥਾਹ ਅਗੰਤ ਅਤੋਲੈ ਜਿਉਂ ਬੁਲਾਵ ਹੋ ਤਿਉ ਨਾਨਕ ਦਾਸ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀ ਆਪ ਸਰਬੱਤ ਸੰਗਤਾਂ ਗੁਰੂ ਨਾਨਕ ਦੇ ਦਰਬਾਰ ਵਿੱਚ ਗੁਰੂ ਨਾਨਕ ਦੇ ਹੀ ਗਿਆਰਵੇਂ ਸਰੂਪ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਸਰੂਪ ਗੁਰੂ ਬਾਣੀ ਸਰੂਪ ਹੈ ਬਾਣੀ ਗੁਰੂ ਸਰੂਪ ਹੈ ਗੁਰੂ ਸਾਹਿਬ ਦੇ ਗਿਆਰਵੇਂ ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਹੈ ਨੀਅਤ ਕੀਤੇ ਹੋਏ ਸਮੇਂ ਅਨੁਸਾਰ ਜੋ ਸਮਾਗਮ ਚੱਲ ਰਹੇ ਹੈ ਸਤਸੰਗਤ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਾ ਦਿਹਾੜਾ ਨੇੜੇ ਆ ਰਿਹਾ ਹੈ ਭਾਦਰੋਂ ਸੁਦੀ ਏਕਮ ਨੇ ਉਸ ਦਿਹਾੜੇ ਨੂੰ ਸਮਰਪਿਤ ਜਦੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪਹਿਲਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦਾ ਹਰਿਮੰਦਰ ਸਾਹਿਬ ਵਿੱਚ ਕੀਤਾ ਉਹ ਵਿਚਾਰਾਂ ਕੱਲ੍ਹ ਅਤੇ ਕੱਲ੍ਹ ਤੋਂ ਅਗਲੇ ਦਿਨ ਦੋ ਦਿਨ ਹੋਣਗੇ ਜੋ ਮਹਾਂਪੁਰਖਾਂ ਦੀਆਂ ਬਰਸੀਆਂ ਲੰਘ ਕੇ ਗਈਆਂ ਉਹਨਾਂ ਪੂਰਨ ਪੁਰਖਾਂ ਉਹਨਾਂ ਦੇ ਬਰਸੀਆਂ ਦੇ ਸਮਾਗਮ ਦੇ ਸੰਬੰਧ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਅਨੁਸਾਰ ਅਤੇ ਸੰਤ ਸ਼ਬਦ ਦੀ ਪਰਿਭਾਸ਼ਾ ਸੰਤ ਦੇ ਗੁਣ ਸੰਤ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਸਿੱਧੇ ਤੌਰ 'ਤੇ ਨਾਮ ਜਪਣ ਵਾਲਿਆਂ ਨੂੰ ਕਿੱਥੇ ਕਿੱਥੇ ਵਰਤਿਆ ਹੈ ਉਹਦੇ ਕੁਝ ਪ੍ਰਮਾਣ ਉਹਦੀ ਕੁਝ ਵਿਆਖਿਆ ਪਿਛਲੇ ਦਿਨਾਂ ਵਿੱਚ ਆਪ ਜੀ ਸੁਣ ਚੁੱਕੇ ਹੋ ਅੱਜ ਉਹਨੂੰ ਦੁਹਰਾਉਣ ਦੀ ਲੋੜ ਨਹੀਂ ਹੈ ਅੱਜ ਕੇਵਲ ਇਸ ਤੋਂ ਅੱਗੇ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਧੰਨ ਕਹੋ ਗੁਰੂ ਅਰਜਨ ਕੋ ਜਿਨ ਨਾਮ ਕਾ ਖੋਲ ਦਿਖਾਇਓ ਖਜ਼ਾਨਾ। ਨਾਮ ਦਾ ਖਜ਼ਾਨਾ ਗੁਰੂ ਗ੍ਰੰਥ ਸਾਹਿਬ। ਰਾਗਨ ਹੀ ਰਾਗਨ ਮੈਂ ਸ਼ਬਦ ਬਣਾਏ ਕਰ, ਗ੍ਰੰਥ ਕਿਉਂ ਹੈ ਸੁਮੇਰ ਸਮਾਨ। ਇਹ ਮਹਾਨ ਕਾਰਜ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਚਨ ਸੀ, ਦੋਹੇ ਥਾ ਬਾਣੀ ਕਾ ਬੋਹੇ ਥਾ। ਅਤੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਉਹਨਾਂ ਨੂੰ ਇਕੱਠੇ ਹੋ ਕੇ ਸਿੱਖਾਂ ਨੇ ਬੇਨਤੀ ਕੀਤੀ। ਅੱਗੇ ਵੀ ਕਰਦੇ ਰਹਿੰਦੇ ਸੀ, ਜਦੋਂ ਮਹਾਰਾਜ ਸਾਹਿਬ ਜੀ ਨੇ ਗੁਰੂ ਕੇ ਬਾਗ ਵਾਲੀ ਜਗ੍ਹਾ ਜਿੱਥੇ ਮੰਜੀ ਸਾਹਿਬ ਬਣਿਆ ਹੋਇਆ ਛੋਟਾ ਮਾਰਬਲ ਦਾ, ਜਿੱਥੇ ਇੱਕ ਚੇਤ ਨੂੰ ਸਾਰਾ 12 ਮਾਹਾਂ ਉਚਾਰਨ ਕੀਤਾ ਗਿਆ, 12 ਮਾਹੇ ਦੀ ਮਰਿਆਦਾ ਬੰਨੀ, ਸੰਗਰਾਂਦ ਦੇ ਦਿਹਾੜੇ ਕਿਵੇਂ ਦੇਗ ਬਣਾ ਕੇ ਲਿਆਉਣਾ, ਜੋ ਸਾਰੀ ਮਰਿਆਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬੰਨੀ, ਜੋ ਸਿੱਖ ਜਾਤ ਵੀ ਹੁਣ ਤੱਕ ਚੱਲਦੀ ਹੈ। ਅਤੇ ਉੱਥੇ ਬੈਠੀਆਂ ਗੁਰਸਿੱਖਾਂ ਨੇ ਬੇਨਤੀ ਕੀਤੀ, ਗਰੀਬ ਨਵਾਜ਼, ਅੱਜ ਸੰਗਤ ਦਾ ਕੁਝ ਵਿਚਾਰ ਹੈ, ਕਿਉਂਕਿ ਆਪ ਜੀ ਨੇ ਗੁਰਬਾਣੀ ਦੇ ਅੰਦਰ ਜਿੰਨੇ ਵੀ ਸ਼ਬਦ ਆਪ ਜੀ ਦੇ ਜਾਂ ਆਪ ਤੋਂ ਪਹਿਲਾਂ ਵੱਡੇ ਗੁਰੂ ਸਾਹਿਬਾਨਾਂ ਦੇ ਮਿਲਦੇ ਹੈ, ਅਤੇ ਆਪ ਜੀ ਨੇ ਪਰਮੇਸ਼ੁਰ ਦੀ ਮਹਿਮਾ ਬੇਅੰਤ ਕੀਤੀ ਬਾਣੀ ਵਿੱਚ, ਅਤੇ ਜਾਂ ਫਿਰ ਪਰਮੇਸ਼ੁਰ ਦੇ ਨਾਮ ਦੀ ਮਹਿਮਾ ਵਰਣ ਕੀਤੀ, ਨਾਮ ਦੀਆਂ ਬਰਕਤਾਂ ਦੱਸੀਆਂ, ਪਰਮਾਤਮਾ ਦੇ ਗੁਣ ਦੱਸੇ, ਤਾਂ ਕਿ ਲੋਕ ਪਰਮਾਤਮਾ ਦੇ ਗੁਣ ਸੁਣ ਕੇ ਪਰਮਾਤਮਾ ਦੇ ਮਿਲਣ ਦੀ ਇੱਛਾ ਪੈਦਾ ਹੋਵੇ, ਅਤੇ ਫਿਰ ਗੁਰੂ ਵਾਲੇ ਬਣ ਕੇ ਨਾਮ ਦਾ ਚਿੰਤਨ ਕਰਨ। ਤੀਸਰੀ ਵਾਰ ਇਹ ਜਿਨ੍ਹਾਂ ਨੇ ਜਪਿਆ ਅਤੇ ਉਹਨਾਂ ਮਹਾਂਪੁਰਸ਼ਾਂ ਦੀ ਮਹਿਮਾ ਵੀ ਬਹੁਤ ਕੀਤੀ। ਗਰੀਬ ਨਵਾਜ਼, ਆਪ ਜੀ ਨੇ ਇੱਥੇ ਤੱਕ ਕਹਿ ਦਿੱਤਾ ਕਿ ਜਿਨ੍ਹਾਂ ਨਾਲ ਵਿਸਰੇ ਨਾਮ ਸੇਕੇ ਨੇ ਆ, ਭੇਦ ਨਾ ਜਾਣੋ ਮੂਲ ਸਾਹਿਬ ਦੇ। ਆਪ ਜੀ ਨੇ ਇਹ ਵਚਨ ਕਹਿ ਦਿੱਤੇ, ਹਰ ਕਾ ਸੰਤ ਹਰ ਕੀ ਹਰ ਮੂਰਤ, ਜਿਸ ਹਿਰਦੇ ਹਰ ਨਾਮ ਮੁਰਾਰ। ਅਤੇ ਕਿਰਪਾ ਕਰਕੇ ਜਿਨ੍ਹਾਂ ਨੂੰ ਇੰਨਾ ਮਾਣ ਬਖਸ਼ਿਆ ਕਿ ਉਹ ਪਰਮੇਸ਼ੁਰ ਦਾ ਸਰੂਪ ਹੀ ਨੇ, ਮਿਹਰਬਾਨੀ ਕਰਕੇ ਸਾਨੂੰ ਉਹ ਗਿਆਨ ਅੰਜਨ ਦਿਓ, ਜਿਨ੍ਹਾਂ ਦੇ ਨਾਲ ਅਸੀਂ ਵੇਖ ਸਕੀਏ ਸੰਤ ਨੂੰ ਕਿ ਸੰਤ ਹੈ ਜਾਂ ਅਸੰਤ ਹੈ। ਸਾਡੇ ਕੋਲ ਨੇਤਰ ਨਹੀਂ ਹੈ। ਅੱਜ ਸੰਗਤ ਦਾ ਵਿਚਾਰ ਹੈ ਵੀ ਆਪ ਐਸੇ ਨੇਤਰ ਦਿਓ ਜਿਨ੍ਹਾਂ ਦੇ ਨਾਲ ਅਸੀਂ ਪਹਿਚਾਣ ਸਕੀਏ। ਅਗਿਆਨ ਦੇ ਕਾਰਨ ਅਸੀਂ ਹੋ ਸਕਦਾ ਸੰਤ ਨੂੰ ਅਸੰਤ ਮੰਨ ਲਈਏ, ਅਸੰਤ ਨੂੰ ਸੰਤ ਮੰਨ ਲਈਏ, ਉਲਟ ਹੋ ਸਕਦੀ ਹੈ। ਕਿਰਪਾ ਕਰਕੇ ਇਹ ਵਰਣਨ ਕਰੋ, ਗੁਰਸਿੱਖ ਮਹਾਂਪੁਰਸ਼ਾਂ ਦੇ ਕਰਤੱਵ ਆਪ ਜੀ ਵਰਣਨ ਕਰੋ, ਗੁਰਸਿੱਖਾਂ ਦੇ ਜਿੱਥੇ ਕਰਮ ਦੱਸੇ, ਗੁਰਸਿੱਖ ਮਹਾਂਪੁਰਸ਼ਾਂ ਨੇ ਡਟ ਕੇ ਪਹਿਰਾ ਦਿੱਤਾ ਸੰਗਤ ਤੋਂ, ਉਸੇ ਤਰ੍ਹਾਂ ਜੋ ਗੁਰੂ ਦਾ ਹੁਕਮ ਹੈ ਕਰਵਾਇਆ, ਨਾਮ ਆਪ ਜਪਿਆ ਸੰਗਤ ਤੋਂ ਜਪਾਇਆ, ਅਤੇ ਆਪ ਅੰਮ੍ਰਿਤ ਵੇਲੇ ਉੱਠੇ ਅਤੇ ਸੰਗਤਾਂ ਨੂੰ ਅੰਮ੍ਰਿਤ ਵੇਲੇ ਉੱਠਣ ਦੇ ਮਹਾਤਮ ਦੱਸੇ। ਭਾਵੇਂ ਗੁਰੂ ਰਾਮਦਾਸ ਮਹਾਰਾਜ ਦੇ ਰੂਪ ਵਿੱਚ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਰ ਕੇ ਉਠਾਰ ਨਾਮ ਧਿਆਵੈ। ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ। ਅਤੇ ਗੁਰੂ ਸਾਹਿਬ ਜੀ ਨੇ ਹਰ ਪੱਖ ਦਾ ਉਪਦੇਸ਼ ਦਿੱਤਾ ਅਤੇ ਮਹਾਂਪੁਰਸ਼ਾਂ ਦੀ ਮਹਿਮਾ ਦਾ ਸੰਪੂਰਨ ਸ਼ਬਦ ਜਿਹੜਾ ਕੱਲ੍ਹ ਆਪ ਜੀ ਨੇ ਪਾਠ ਸੁਣਿਆ ਸੀ ਉਹਦੀ ਸੰਖੇਪ ਨਾਲ ਵਿਚਾਰ ਆਪਾਂ ਗੁਰੂ ਦਾ ਓਟ ਆਸਰਾ ਲੈ ਕੇ ਬੇਨਤੀ ਕਰਨੀ ਹੈ। ਪਾਤਸ਼ਾਹ ਇਸ ਸ਼ਬਦ ਦੀ ਸੋਝੀ ਦਿਓ, ਸਾਨੂੰ ਪਤਾ ਚੱਲੇ ਵੀ ਆਪ ਜੀ ਦਾ ਹੁਕਮ ਕੀ ਹੈ, ਮਹਾਂਪੁਰਸ਼ਾਂ ਬਾਰੇ ਉਹਨਾਂ ਦੇ ਲੱਛਣ ਕੈਸੇ ਨੇ, ਉਹਨਾਂ ਦੀ ਰਹਿਣੀ ਬਹਿਣੀ ਕੈਸੀ ਹੈ, ਉਹਨਾਂ ਦੇ ਗੁਣ ਕੈਸੇ ਹਨ। ਅਤੇ ਮਹਾਰਾਜ ਸਾਹਿਬ ਜੀ ਨੇ ਫਿਰ ਆਸਾ ਰਾਗ ਦੇ ਅੰਦਰ ਉਚਾਰਨ ਕੀਤਾ ਸ਼ਬਦ ਆਸਾ ਮਹੱਲਾ ਪੰਜਵਾਂ। ਆਠ ਪਹਿਰ ਨਿਕਟ ਕਰ ਜਾਂਦੇ, ਇਹ ਸੰਤਾਂ ਦਾ ਪਹਿਲਾ ਲੱਛਣ ਦਿੱਤਾ ਕਿ ਉਹ ਆਪਣੇ ਪਰਮਾਤਮਾ ਨੂੰ ਸਦਾ ਹੀ ਹਮੇਸ਼ਾ ਹੀ ਆਪਣੇ ਕੋਲ ਸਮਝਦੇ ਨੇ, ਨੇੜੇ ਸਮਝਦੇ ਨੇ, ਕਦੇ ਦੂਰ ਨਹੀਂ ਸਮਝਦੇ। ਅਤੇ ਐਸਾ ਉਹਨਾਂ ਦਾ ਵਿਸ਼ਵਾਸ ਸਦਾਂਗ ਸੰਗੇ ਅਭੰਗੰ ਵਿਭੂਤੇ ਹੈ ਹਦੂਰ ਕਤ ਦੂਰ ਬਤਾਓ। ਹੁਣੇ ਸੁਣ ਰਹੇ ਸੀ ਨਾ ਰਾਗੀ ਸਿੰਘ ਸਾਹਿਬਾਨ, ਉਹ ਨੇੜੇ ਹੈ, ਨੇੜੇ ਨਾ ਹੀ ਦੂਰ, ਨਿਜਾਤ ਮੈਂ ਰਹਿ ਪਰ ਨੇੜੇ ਹੈ ਦੂਰ ਨਹੀਂ ਹੈ। ਅਤੇ ਐਸਾ ਜਿਹੜਾ ਪਰਮੇਸ਼ੁਰ ਵਾਹਿਗੁਰੂ ਹੈ, ਜਦੋਂ ਉਹਨੂੰ ਨੇੜੇ ਸਮਝ ਲਿਆ, ਆਪਾਂ ਜਿੰਨੇ ਵੀ ਗੁਰੂ ਦੀ ਹਜ਼ੂਰੀ 'ਚ ਬੈਠੇ ਹਾਂ, ਤੁਸੀਂ ਉਹ ਦਾਸ ਹੈ, ਆਪਣੇ ਅੰਦਰ ਝਾਤੀ ਮਾਰ ਕੇ ਵੇਖੋ ਜਰਾ ਵੀ ਇਹ ਗੱਲ ਸਹੀ ਹੈ, ਕਿਉਂਕਿ ਮੈਨੂੰ ਤਾਂ ਸਹੀ ਲੱਗਦੀ ਹੈ, ਤੁਹਾਨੂੰ ਵੀ ਸਹੀ ਲੱਗਣੀ ਚਾਹੀਦੀ। ਜਦੋਂ ਵੀ ਕਿਤੇ ਬੰਦਾ ਕੋਈ ਕੁਕਰਮ ਕਰਨਾ ਚਾਹੁੰਦਾ, ਮਾੜਾ ਕਰਮ, ਅਜਿਹਾ ਕਰਮ ਜਿਹੜਾ ਸਮਾਜ ਨੂੰ ਵੀ ਚੰਗਾ ਨਾ ਲੱਗੇ, ਜਿਹੜਾ ਧਰਮ ਨੂੰ ਵੀ ਚੰਗਾ ਨਾ ਲੱਗੇ, ਕੁਕਰਮ, ਔਰ ਚਾਹੁੰਦਾ ਇੱਜ਼ਤ ਹੈ, ਕੰਮ ਬੇਇੱਜ਼ਤੀ ਵਾਲਾ ਕਰਨਾ, ਅਤੇ ਮਨੁੱਖ ਦੇ ਅੰਦਰ ਫਿਰ ਇੱਕ ਇੱਛਾ ਹੁੰਦੀ ਹੈ ਵੀ ਬਾਸ਼ਨਾ ਦੇ ਅਧੀਨ ਹੋ ਕੇ ਜਾਂ ਕਿਸੇ ਸਵਾਰਥ ਦੇ ਅਧੀਨ ਹੋ ਕੇ ਕੋ ਕਰਮ ਤਾਂ ਕਰਾਂ ਪਰ ਮੈਨੂੰ ਦੇਖਣ ਵਾਲਾ ਕੋਈ ਨਾ ਹੋਵੇ। ਜਦੋਂ ਕਿਤੇ ਇੱਕ ਬੰਦਾ ਵੀ ਵੇਖਣ ਵਾਲਾ ਹੋਵੇ ਨਾ, ਉਸੇ ਵੇਲੇ ਅਸੀਂ ਹਿੰਮਤ ਨਹੀਂ ਕਰਦੇ ਕੁਛ ਕਰਨ ਦੀ। ਉਹਦੇ ਸਾਹਮਣੇ ਅਸੀਂ ਧਰਮੀ ਬਣ ਕੇ ਦਿਖਾਉਣਾ ਹੁੰਦਾ, ਉਹਦੇ ਸਾਹਮਣੇ ਚੰਗਾ ਬਣ ਕੇ ਦਿਖਾਉਣਾ ਹੁੰਦਾ, ਇਸ ਲਈ ਉਸ ਵੇਲੇ ਅਸੀਂ ਰੁਕ ਜਾਵਾਂਗੇ, ਨਹੀਂ ਬਈ ਕੋਈ ਦੇਖ ਰਿਹਾ। ਸੰਤ ਦਾ ਜੀਵਨ ਸਵੱਛ ਕਿਉਂ ਹੈ, ਇਹ ਸਵਾਲ ਹੈ ਨਾ। ਅਕਸਰ ਪੰਜਾਂ ਤੱਤਾਂ ਦੀ ਦੇਹ ਸਾਡੀ ਹੈ, ਪੰਜਾਂ ਤੱਤਾਂ ਦੀ ਸੰਤ ਦੀ ਹੈ, ਇਹ ਕਿਆ ਬਾਤ ਹੈ, ਉਹਨਾਂ ਦੇ ਵਿੱਚ ਕੀ ਖੂਬੀ ਹੈ ਸਾਡੀ। ਜਿਵੇਂ ਅਸੀਂ ਮਨੁੱਖ ਮਨੁੱਖ ਤੋਂ ਡਰ ਕੇ ਪਾਪ ਨਹੀਂ ਕਰਦਾ, ਹਾਲਾਂਕਿ ਮਨੁੱਖ ਨੇ ਮਨੁੱਖ ਨੂੰ ਕੁਕਰਮ ਦੇਖ ਕੇ ਉਹਦਾ ਕੱਖ ਨਹੀਂ ਵਿਗਾੜ ਸਕਦਾ, ਸਿਰਫ ਨਿੰਦਿਆ ਕਰ ਸਕਦਾ। ਕੀ ਵਿਗਾੜੇਗਾ ਇਹ ਤੋਂ ਬਾਅਦ, ਉਹ ਮੁਕਰ ਜਾਏਗਾ, ਕਹੇਗਾ ਝੂਠ ਬੋਲਦਾ ਹੈ, ਇਹ ਐਵੇਂ ਮੇਰਾ ਅਪਮਾਨ ਕਰਨ ਵਾਸਤੇ ਇਹਨੇ ਗੱਲ ਬਣਾ ਲਈ, ਮੈਂ ਤਾਂ ਐਸਾ ਹੈ ਹੀ ਨਹੀਂ, ਵਿਸ਼ਵਾਸ ਦਵਾ ਦੇਗਾ। ਪਰ ਜਿਹਨੇ ਤੈਨੂੰ ਸਜ਼ਾ ਦੇਣੀ ਹੈ ਕੁਕਰਮ ਦੀ, ਉਹ ਸਦ ਸੁਣਦਾ, ਸਦ ਵੇਖਦਾ, ਉਹ ਸਦਾ ਹੀ ਵੇਖਦਾ। ਜੀਵ ਕੁਕਰਮ ਕਰਨ ਲੱਗਾ, ਅੱਗੋਂ ਦੇਖਦਾ ਵੀ ਮੂਹਰਿਓਂ ਤਾਂ ਨਹੀਂ ਕੋਈ ਆ ਰਿਹਾ, ਪਿੱਛੋਂ ਦੇਖਿਆ, ਪਿੱਛੋਂ ਵੀ ਦੇਖਦਾ, ਕੋਈ ਪਿੱਛੇ ਤਾਂ ਨਹੀਂ ਖੜ੍ਹਾ, ਅੱਗੋਂ ਦੇਖਿਆ, ਪਿੱਛੋਂ ਦੇਖਿਆ, ਤੁਝ 'ਤੇ ਕਹਾਂ ਛਪਾਵੇ, ਅੰਤਰਜਾਮੀ ਸਭ ਕੁਝ ਜਾਣੇ। ਅਤੇ ਇਸ ਕਰਕੇ ਇੰਨਾ ਹੀ ਫਰਕ ਹੈ ਸੰਤ ਦੇ ਜੀਵਨ ਦੇ ਵਿੱਚ। ਪਰਿਵਰਤਨ ਤਾਂ ਹੈ, ਸਾਡੇ ਪਰਿਵਰਤਨ ਇਸ ਕਰਕੇ ਨਹੀਂ ਆਇਆ ਕਿ ਸਾਡਾ ਵਿਸ਼ਵਾਸ ਸੰਤਾਂ ਵਰਗਾ ਨਹੀਂ। ਸੰਤ ਨੇ ਅੱਠੇ ਪਹਿਰ ਇੱਕ ਪਲ ਵੀ ਕਦੇ ਰੱਬ ਨੂੰ ਆਪ ਤੋਂ ਵੱਖਰਾ ਨਹੀਂ ਸਮਝਿਆ। ਉਹ ਕਹਿੰਦਾ ਮੇਰਾ ਹਰ ਕਰਮ ਪਰਮਾਤਮਾ ਦੀ ਦ੍ਰਿਸ਼ਟੀ ਵਿੱਚ ਹੈ, ਇਸ ਕਰਕੇ ਮੈਂ ਗਲਤ ਕੰਮ ਕਰਾਂਗਾ ਮੈਂ ਪਕੜਿਆ ਜਾਵਾਂਗਾ। ਸੰਤ ਦੇ ਜੀਵਨ ਵਿੱਚ ਇਸ ਕਰਕੇ ਪਰਿਵਰਤਨ ਹੈ। ਉਹ ਕਹਿੰਦਾ ਮੇਰੇ ਮਨ ਦੇ ਮੰਦੇ ਸੰਕਲਪ ਵੀ ਰੱਬ ਜਾਣਦਾ, ਇਸ ਕਰਕੇ ਉਹ ਡਰਦਾ ਸੰਕਲਪ ਨਹੀਂ ਉੱਠਦਾ, ਆਠ ਪੈਰ ਨਿਕਟ ਕਰਦੇ। ਇਹ ਪਹਿਲਾ ਗੁਣ ਹੈ। ਮੈਨੂੰ ਯਾਦ ਹੈ ਕਿ ਮੇਰੀ ਉਰੋਂ 21 ਜਾਂ 22 ਵਰੇ ਦੀ ਉਮਰ ਸੀ, ਅੰਦਾਜ਼ਾ ਮੈਨੂੰ। ਇੱਕ ਮਹਾਂਪੁਰਸ਼ ਜਿਹਦੇ ਬਾਰੇ ਆਮ ਲੋਕਾਂ ਦੇ ਵਿੱਚ ਪ੍ਰਭਾਵ ਸੀ ਵੀ ਇਹ ਦਿਲ ਦੀ ਗੱਲ ਸਮਝ ਕੇ ਅਤੇ ਉਹ ਪਹਿਲਾਂ ਹੀ ਦੱਸ ਦਿੰਦੇ, ਔਰ ਇਹ ਬਾਤ ਬਿਲਕੁਲ ਸਹੀ ਸੀ, ਮੇਰੇ ਨਾਲ ਖੁਦ ਹੋਈ। ਲੋਕ ਬੜੇ ਜਾਂਦੇ ਸੀ ਉਹਨਾਂ ਦੇ ਕੋਲ, ਉੱਚ ਕੋਟੀ ਦੇ ਸਾਧੂ। ਗੁਰੂ ਨੇ ਇਹੀ ਜਿਹੀ ਕਲਾ ਵਰਤਾਈ, ਮੈਂ ਉਹਨਾਂ ਦਾ ਕਦੇ ਵੀ ਦਰਸ਼ਨ ਨਹੀਂ ਸੀ ਕੀਤਾ, ਔਰ ਮੈਂ ਉਹਨਾਂ ਦਾ ਕਦੇ ਫੋਟੋ ਨਹੀਂ ਸੀ ਦੇਖੀ। ਲੋਕਾਂ 'ਚ ਜਸ ਬਹੁਤ ਸੀ। ਮੈਂ ਮਲੇਰਕੋਟਲੇ ਰਹਿੰਦਾ ਸੀ ਉਸ ਵੇਲੇ। ਮੈਂ ਆਪਣੇ ਵੱਡੇ ਭਰਾ ਨੂੰ ਕਿਹਾ, ਕਰਮ ਸਿੰਘ ਨੂੰ, ਮੈਂ ਕਿਹਾ ਵੀ ਸੰਤਾਂ ਦੇ ਦਰਸ਼ਨ ਕਰਨ ਚੱਲੀਏ। ਉਹ ਕਹਿੰਦਾ ਵੀ ਤੂੰ ਜਾਇਆ, ਮੈਂ ਕਿਸੇ ਹੋਰ ਕੰਮ ਜਾਣਾ। ਮੇਰੇ ਕੋਲ ਗਿਆ ਹੋਇਆ ਸੀ। ਠੀਕ, ਰਾਤ ਨੂੰ ਮੈਨੂੰ ਸੁੱਤੇ ਪਏ ਨੂੰ ਸੁਪਨਾ ਆਇਆ। ਸੁਪਨੇ ਵਿੱਚ ਮੈਂ ਵੇਖਿਆ ਵੀ ਦੋ ਦਰਖਤ ਖੜ੍ਹੇ ਹੈ, ਉਹਨਾਂ ਦਰਖਤਾਂ ਦੇ ਵਿਚਕਾਰ ਕੋਈ ਉੱਚੀ ਜਿਹੀ ਜਗ੍ਹਾ, ਸੁਪਨੇ 'ਚ ਦੇਖ ਰਿਹਾ ਮੈਂ, ਅਤੇ ਉਹਦੇ ਉੱਤੇ ਆ ਕੇ ਸੰਤ ਬੈਠ ਗਏ ਅਤੇ ਆਪਣੀ ਇੱਕ ਲੱਤ ਦੂਜੀ ਲੱਤ ਦੇ ਉੱਤੇ ਧਰ ਕੇ ਆਰਾਮ ਨਾਲ ਬੈਠ ਗਏ। ਮੈਂ ਸੁਪਨੇ ਦੇ ਵਿੱਚ ਉਹਨਾਂ ਦੇ ਚੰਗੀ ਤਰ੍ਹਾਂ ਦਰਸ਼ਨ ਕੀਤੇ। ਜੋ ਸੁਪਨੇ 'ਚ ਮੈਨੂੰ ਸਰੂਪ ਦਿਖਿਆ ਉਹ ਮੇਰੀ ਸਿਮ੍ਰਤੀ ਜਿਉਂਦਾ ਤਿਉਂ ਰਹਿ ਗਿਆ, ਕਿਉਂਕਿ ਐਨ ਪੂਰਾ ਸਾਫ਼ ਕਲੀਅਰ ਦਿਸ ਰਿਹਾ ਸੀ ਭਾਵੇਂ ਸੁਪਨਾ। ਦੇਖੋ ਆਮ ਕਰਕੇ ਸੁਪਨਾ ਆ ਜਾਂਦਾ, ਕੋਈ ਬੜੀ ਗੱਲ ਨਹੀਂ ਹੈਗੀ, ਚੇਤਵਣੀ ਕਰ ਲਓ ਤੁਸੀਂ, ਆਮ ਕਰਕੇ ਸੁਪਨੇ ਆ ਜਾਂਦੇ। ਅਤੇ ਅਗਲੇ ਦਿਨ ਮੈਂ ਚੱਲਿਆ ਉਹਨਾਂ ਦੇ ਕੋਲ। ਮੈਂ ਸੋਚਿਆ ਵੀ ਜੇ ਤਾਂ ਇਹੀ ਸ਼ਕਲ ਦਾ ਸੰਤ ਹੋਇਆ, ਫਿਰ ਤਾਂ ਕੋਈ ਕਲਾ ਹੈਗੀ ਵਰਤਣ। ਜੇ ਮੈਨੂੰ ਸੁਪਨੇ 'ਚ ਹੋਰ ਤਰ੍ਹਾਂ ਦਾ ਦਿਖਿਆ, ਸੰਤ ਹੋਰ ਤਰ੍ਹਾਂ ਦੇ ਹੋਏ, ਫਿਰ ਮੇਰੀ ਇੱਕ ਕਲਪਨਾ ਦੇ ਆਧਾਰ 'ਤੇ ਸੁਪਨਾ ਸੀ ਆਇਆ। ਅਤੇ ਦੂਸਰੀ ਬਾਤ ਵੀ, ਇੰਨੀ ਭੀੜ ਹੈ ਵੀ ਇਸ ਭੀੜ ਦੇ ਵਿੱਚ ਮਿਲਣਾ ਬੜਾ ਕਠਿਨ ਹੈ, ਹਰ ਇੱਕ ਨੂੰ ਮਿਲਦੇ ਨਹੀਂ ਸੀ, ਵੀ ਮੇਰੇ ਮਨ ਦੀ ਭਾਵਨਾ ਸਮਝ ਕੇ ਮੈਨੂੰ ਕੋਈ ਆਪ ਹੀ ਢੋਈ ਬਣਾ ਦੇਣ ਵੀ ਉਹਨਾਂ ਤੱਕ ਮੈਂ ਪਹੁੰਚ ਜਾ। ਮੇਰਾ ਜਿੰਨਾ ਕੁ 15 ਕੁ ਮੀਲ ਦਾ ਸਫ਼ਰ ਸੀ ਲਗਭਗ, ਤੁਸੀਂ ਯਕੀਨ ਕਰਿਓ ਵੀ ਮੇਰੇ ਮਨ 'ਚ ਭੈ ਬਣਿਆ ਰਿਹਾ ਵੀ ਜੇ ਕਿਤੇ ਮਾੜਾ ਜਿਹਾ ਵੀ ਗਲਤ ਫੁਰਨਾ ਫੁਰ ਗਿਆ ਨਾ, ਸੰਤਾਂ ਨੇ ਜਦੇ ਕਹਿਣਾ ਤੂੰ ਆਹ ਫੁਰਨਾ ਕਰਦਾ ਆ ਰਿਹਾ ਸੀ। ਲਓ ਜੀ, ਉਹ ਸਫ਼ਰ ਦੇ ਵਿੱਚ ਮੈਨੂੰ ਨਹੀਂ ਪਤਾ ਮੇਰੇ ਕੋਲ ਦੀ ਕੌਣ ਲੰਘ ਗਿਆ, ਮੇਰੇ ਕੋਲ ਕੌਣ ਬੈਠਾ। ਮੈਂ ਤਾਂ ਇੱਕੋ ਹੀ ਸ਼ਬਦ ਪੜ੍ਹੀ ਜਾਂਦਾ, ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ, ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਬਸ ਮੁੜ ਕੇ ਇਹੀ ਸ਼ਬਦ ਦਾ ਰਟਨ ਕਰਦੇ ਕਰਦੇ ਜਿਉਂ ਸੁਖਮਨੀ ਸਾਹਿਬ ਦਾ ਇਹ ਸਲੋਕ ਚੱਲਿਆ, ਇਹਦਾ ਪਾਠ ਕਰਦਾ ਕਰਦਾ ਮੈਂ ਚੱਲਿਆ। ਐਡੀ ਭੀੜ, ਉਹ ਭੀੜ ਨੂੰ ਦੇਖ ਕੇ ਮੈਂ ਸੋਚਿਆ ਵੀ ਜਾ ਨਹੀਂ ਹੋਣਾ ਸੰਤਾਂ ਦਾ। ਅਤੇ ਉੱਥੇ ਮੈਨੂੰ ਇੱਕ ਨਛੱਤਰ ਸਿੰਘ ਨਾਂ ਦਾ ਮੇਰਾ ਜਾਣੂ ਬੰਦਾ ਸੀ, ਮੈਨੂੰ ਕਹਿੰਦਾ ਜੀ ਤੁਸੀਂ ਕਿਵੇਂ ਫਿਰਦੇ? ਮੈਂ ਦੱਸ ਕਹਿੰਦਾ ਸੰਤਾਂ ਦੇ। ਕਹਿੰਦੇ ਫਿਰ ਤੁਸੀਂ ਇਸ ਤਰ੍ਹਾਂ ਕਰੋ ਵੀ ਉਹ ਰਸਤੇ ਦੇ ਵਿੱਚ ਮਿਲ ਗਿਆ, ਕਹਿੰਦਾ ਮੈਂ ਜੀਪ ਦੇ ਵਿੱਚ ਬਹਾਲ ਕੇ ਤੁਹਾਨੂੰ ਲੈ ਜਾਊਂ। ਨੇੜੇ ਚਲੇ ਗਏ, ਕਹਿੰਦਾ ਜੇ ਛੇਤੀ ਆ ਜਾਓ ਫਿਰ ਮੈਂ ਤੁਹਾਨੂੰ ਵਾਪਸ ਲੈ ਜਾਊਂ ਜੀਪ ਦੇ ਵਿੱਚ। ਕਿੱਥੇ ਬੱਸਾਂ 'ਚ ਜਾਓਗੇ ਤੁਸੀਂ? ਬੱਸ ਚੜ੍ਹ ਕੇ ਗਿਆ ਸੀ। ਮੈਂ ਕਿਹਾ ਨਛੱਤਰ ਸਿੰਘ ਵੀ ਠੀਕ ਹੈ, ਉਹਦਾ ਲੜਕਾ ਸਾਡੇ ਨਾਲ ਦਿੱਲੀ ਦੇ ਮੋਰਚੇ ਦੇ ਵਿੱਚ ਗਿਆ ਸੀ ਜਦੋਂ ਦਿੱਲੀ ਦਾ ਮੋਰਚਾ ਲੱਗਿਆ ਸੀ ਗੁਰਦੁਆਰੇ ਸਾਹਿਬ ਦਾ ਸੀਸਗੰਜ, ਇਸ ਕਰਕੇ ਉਹ ਜਾਣੋ ਸੀ ਬਾਪੜੇ ਦਾ ਸੁਨੇਤਰ ਸਿੰਘ। ਅਤੇ ਚਲੇ ਗਏ ਉਹ ਨਛੱਤਰ ਸਿੰਘ ਤਾਂ ਬਾਹਰ ਹੈ ਵੀ ਅੱਗੇ ਇੱਕ ਹੋਰ ਗੁਰਮੁਖ ਮਿਲਿਆ, ਉਹ ਦੇਖ ਕੇ ਮੈਨੂੰ ਕਹਿੰਦਾ ਜੀ ਮੇਰੇ ਨਾਲ ਆ ਜਾਓ। ਅੰਦਰ ਗਿਆ, ਕਹਿੰਦਾ ਇੱਥੇ ਬੈਠ ਜਾਓ ਵੀ ਉਹਨਾਂ ਦਾ ਫਿਰਦੇ ਤੁਰਦੇ ਇੱਥੇ ਆਪ ਹੀ ਆ ਜਾਣਾ ਉਹਨਾਂ। ਮੈਂ ਦੇਖਦਾ ਉਹੀ ਸੁਪਨੇ ਵਾਲੇ ਦੋ ਦਰਖਤ, ਉਹਨਾਂ ਦੇ ਵਿਚਾਲੇ ਖੁੱਲ੍ਹੀ ਖੁੱਲ੍ਹੀ ਨਹੀਂ, ਮੈਨੂੰ ਸੁਪਨੇ 'ਚ ਪਤਾ ਲੱਗਿਆ ਐਂ ਵੀ ਉੱਚੀ ਜਿਹੀ ਜਗ੍ਹਾ ਕੋਈ। ਮੈਂ ਸੋਚਦਾ ਵੀ ਜੇ ਆ ਕੇ ਸੰਤ ਇਹਦੇ 'ਤੇ ਹੀ ਬੈਠੇ ਔਰ ਸ਼ਕਲ ਵੀ ਉਹੀ ਹੋਈ ਤਾਂ ਫਿਰ ਕੋਈ ਕਲਾ ਹੈ ਸੰਤਾਂ ਦੀ। ਇੰਨੇ ਨੂੰ ਮਹਾਤਮਾ ਆ ਗਏ, ਪੈਰੀਂ ਹੱਥ ਲਾਉਣ ਨਹੀਂ ਸੀ ਦਿੰਦੇ ਉਹ, ਇਸ ਕਰਕੇ ਮੈਂ ਵੀ ਨਹੀਂ ਲਾਇਆ ਕਿਉਂਕਿ ਉਹ ਲਾਉਣੇ ਤਾਂ ਗੁੱਸੇ ਹੋ ਜਾਂਦੇ ਸੀ ਪੈਰੀਂ ਹੱਥ ਲਾਉਣ ਵਾਲੇ ਦੇ ਜੇ ਕੋਈ ਲਾਉਂਦਾ ਸੀ। ਉਹ ਜਦ ਮੈਂ ਦੇਖਿਆ ਸੰਤਾਂ ਦਾ ਚਿਹਰਾ, ਮੈਂ ਕਿਹਾ ਤਾਂ ਉਹੀ ਜਿਹੜੇ ਸੁਪਨੇ 'ਚ ਦਿਸੇ ਸੀ, ਇਹ ਤਾਂ ਗੱਲ ਪੱਕੀ ਹੋ ਗਈ ਵੀ ਰਹਿੰਦੀ ਖੁੰਦੀ ਬਾਤ ਹੈ ਵੀ ਜੇ ਕਿਤੇ ਇਹ ਖੁੱਲ੍ਹੀ 'ਤੇ ਆ ਕੇ ਬਹਿ ਜਾਣ। ਉਹ ਗੇੜਾ ਜਿਹਾ ਕੱਢਿਆ, ਖੁੱਲ੍ਹੀ 'ਤੇ ਬੈਠੇ ਉਵੇਂ ਹੀ ਲੱਤ ਦੇ ਉੱਤੇ ਲੱਤ ਧਰ ਕੇ ਬਹਿ ਗਏ। ਮੈਂ ਕਿਹਾ ਵੀ ਇਹਦਾ ਮਤਲਬ ਸਾਧੂ ਕਰਨੀ ਦਾ। ਹੁਣ ਪੈਰਾਂ ਨੂੰ ਹੱਥਾਂ ਨਹੀਂ ਸੀ ਲਾਉਂਦੇ, ਮੈਂ ਦੂਰ 'ਤੇ ਹੀ ਸਤਿਕਾਰ ਕੀਤਾ। ਮੇਰੇ ਕੰਨੀ ਉਹ ਬੜੇ ਕਟਾਕਸ਼ ਨੇਤਰਾਂ ਨਾਲ ਵੇਖੇ, ਵਿਸ਼ੇਸ਼ ਕਰਕੇ ਇਹ ਦੇਖੇ। ਮੈਂ ਆਖਿਆ ਵੀ ਕਿਤੇ ਕੋਈ ਬਚਨੇ ਕਸੂਤਾਂ ਨਾ ਕਰ ਦੇਣ, ਮੈਂ ਡਰ ਗਿਆ ਵੀ ਮੈਂ ਕੋਈ ਫੁਰਨਾ ਤਾਂ ਸਿਰੇ ਤੱਕ ਨਹੀਂ ਕਰਿਆ ਗਲਤ, ਵੀ ਮੇਰੇ ਕੰਨੀ ਦੇਖਦੇ ਨੇ ਇਹਦਾ ਮਤਲਬ ਵੀ ਮੈਨੂੰ ਕਹਿਣਗੇ ਕੁਛ। ਦੂਜੀ ਵਾਰ ਫਿਰ ਦੇਖੇ, ਉੱਧਰ ਨਛੱਤਰ ਸਿੰਘ ਪਰੇਸ਼ਾਨ ਹੋਇਆ ਹੋਇਆ ਵੀ ਦੇਰ ਜ਼ਿਆਦਾ ਲੱਗ ਗਈ, ਮੈਂ ਜਾਣਾ ਉਹ ਕਲਪਨਾ 'ਚ ਪਿਆ। ਉਹਦੀ ਕਲਪਨਾ ਨੂੰ ਦੇਖ ਕੇ ਮੈਂ ਵਾਅਦਾ ਕਰਕੇ ਆਇਆ ਮੈਂ ਹੁਣੇ ਆਉਣਾ, ਮੈਨੂੰ ਕਹਿੰਦੇ ਜਾਓ ਤੁਸੀਂ। ਮੈਂ ਕਿਹਾ ਜੀ 7 ਵਜੇ ਮੈਂ ਗਿਆ। ਉਹ ਕਹਾ ਨਛੱਤਰ ਸਿੰਘ ਡੀਕੇ, ਗੱਲ ਭਾਵੇਂ ਮਾਮੂਲੀ ਜਿਹੀ ਹੈ ਕਿ ਛੋਟੀ ਜਿਹੀ ਕਹਾਣੀ, ਪਰ ਇੱਕ ਸੰਤ ਦੀ ਕਰਨੀ ਦਾ ਇਹ ਸੁਪਨੇ 'ਚ ਦਿਸਣਾ, ਸੁਪਨਾ ਝੂਠਾ ਹੁੰਦਾ, ਸੁਪਨੇ ਨੂੰ ਦੁਨੀਆ ਸਾਰੀ ਝੂਠੀ ਕਹਿੰਦੀ ਹੈ, ਔਰ ਮੈਂ ਵੀ ਬਹੁਤਾ ਵਿਸ਼ਵਾਸ ਨਹੀਂ ਕੀਤਾ। ਅਤੇ ਦੇਖਿਆ ਉਹੀ ਜਿਹੜਾ ਸੁਪਨੇ ਦੇਖਿਆ ਉਹੀ ਸੰਤ ਸਾਹਮਣੇ ਬੈਠਾ, ਮੈਂ ਕਦੇ ਜ਼ਿੰਦਗੀ 'ਚ ਦੇਖਿਆ ਨਹੀਂ। ਐਸੇ ਕਰਨੀ ਵਾਲੇ ਮਹਾਂਪੁਰਸ਼ ਆਠ ਪਹਿਰ ਨਿਕਟ ਕਰ ਜਾਣਾ, ਉਹ ਰੱਬ ਨੂੰ ਹਰ ਵੇਲੇ ਆਪਣੇ ਨੇੜੇ ਸਮਝਦੇ। ਇਹ ਪਹਿਲਾ ਗੁਣ ਗੁਰੂ ਅਰਜਨ ਦੇਵ ਜੀ ਸਿੱਖਾਂ ਨੂੰ ਦੱਸਦੇ। ਇਸ ਕਰਕੇ ਉਹਨਾਂ ਦਾ ਜੀਵਨ ਸਵੱਛ ਹੈ, ਹਰ ਵੇਲੇ ਰੱਬ ਹਾਜ਼ਰ ਹੈ, ਰੱਬ ਦੀ ਹਜ਼ੂਰੀ ਦੇ ਅੰਦਰ। ਆਪਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠੇ ਹਾਂ ਤਾਂ ਕੋਈ ਗਲਤ ਕੰਮ ਕਰਕੇ ਦਿਖਾਵੇ, ਸੰਗਤ ਬੈਠੀ ਹੈ, ਇੱਕ ਤੋਂ ਵੱਧ ਦੂਜਾ ਭਲਾ ਮਾਣਸ ਹੋ ਕੇ ਦਿਖਾਊਗਾ, ਇੱਕ ਤੋਂ ਵੱਧ ਧਰਮੀ ਹੋ ਕੇ ਤਾਂ ਦਿਖਾਊਗਾ, ਪਰ ਇੱਕ ਤੋਂ ਵੱਧ ਮਾੜਾ ਹੋ ਕੇ ਨਹੀਂ ਦਿਖਾ ਸਕਦਾ। ਇੱਥੇ ਬੈਠੇ ਹੀ ਜਿਹੜਾ ਰੱਬ ਸਾਰਿਆਂ ਤੋਂ ਚੰਗਾ, ਇਸ ਕਰਕੇ ਭਾਈ ਪਰਮਾਤਮਾ ਜਦੋਂ ਸਨਮੁਖ ਦਿਸਦਾ ਵੀ ਰੱਬ ਮੇਰੇ ਕੋਲ ਖੜ੍ਹਾ, ਇਹ ਗੁਰੂ ਗੋਬਿੰਦ ਸਿੰਘ ਜੀ ਸਾਹਮਣੇ ਖੜ੍ਹੇ, ਹੁਣ ਸਾਡੀ ਹਿੰਮਤ ਹੈ ਵੀ ਕੋਈ ਗਲਤ ਕੰਮ ਕਰੇ। ਇਸ ਕਰਕੇ ਆਠ ਪਹਿਰ ਨਿਕਟ ਕਰ ਜਾਣਾ, ਪ੍ਰਭ ਕਾ ਕੀਆ ਮਿੱਠਾ ਮੰਨੇ। ਦੂਸਰਾ ਗੁਣ ਹੈ ਕਿ ਰੱਬ ਜੋ ਕਰਦਾ ਮਿੱਠਾ ਕਰਕੇ, ਭਾਵੇਂ ਤੱਤੀ ਤਵੀ 'ਤੇ, ਭਾਵੇਂ ਆਰਿਆਂ ਦੇ ਹੇਠ, ਭਾਵੇਂ ਰੰਬੀਆਂ ਨਾਲ ਖੋਪਰੀਆਂ, ਭਾਵੇਂ ਬੰਦ ਬੰਦ ਕੱਟਣਾ, ਭਾਵੇਂ ਸਰਹੰਦੀਆਂ ਕੰਧਾਂ, ਜੋ ਮਰਜ਼ੀ ਇਤਿਹਾਸ ਜੋ ਹੈ, ਸੰਤ ਦਾ ਵੱਖਰਾ ਵੱਖਰਾ ਸਰੂਪ ਤੁਹਾਨੂੰ ਦਿਖੂਗਾ ਵੀ ਪ੍ਰਭ ਕਾ ਕੀਆ ਮਿੱਠਾ, ਤੇਰਾ ਕੀਆ ਮਿੱਠਾ ਲੱਗੇ। ਅਤੇ ਇਸ ਕਰਕੇ ਆਠ ਪੈਰ ਨਿਕਟ ਕਰ ਜਾਂਦਾ, ਪ੍ਰਭ ਕਾ ਕੀਆ ਮਿੱਠਾ ਮਨ ਹੈ। ਅਤੇ ਅਗਲਾ ਗੁਣ ਹੈ, ਏਕ ਨਾਮ ਸੰਤਨ ਆਧਾਰ। ਸੰਤ ਉਹ ਹੈ ਜਿਹਨੂੰ ਕੇਵਲ ਨਾਮ ਦਾ ਆਸਰਾ ਹੈ। ਰਾਜਨੀਤਿਕ ਲੋਕ ਜਾਂ ਰਾਜੇ ਲੋਕ ਇਹਨਾਂ ਦਾ ਕਦੀ ਆਸਰਾ ਨਹੀਂ ਮੰਨੇਗਾ, ਬੇਪਰਵਾਹ ਰਹੇਗਾ। ਮਹਾਂਪੁਰਖਾਂ ਦੀਆਂ ਅਨੰਤ ਸਾਖੀਆਂ ਮਿਲ ਸਕਦੀਆਂ ਨੇ ਇਹਦੇ ਜੀ, ਪਰ ਆਪਾਂ ਕੇਵਲ ਅੱਜ ਸ਼ਬਦ ਦੀ ਵਿਚਾਰ ਦੇ ਸੰਕਲਪ ਨਾਲ ਵੀ ਸੰਖੇਪ ਨਾਲ ਇਹਦੇ ਅਰਥਾਂ ਦੇ ਨਾਲ ਨਾਲ ਚੱਲ ਰਹੇ ਹਾਂ ਵੀ ਗੁਰੂ ਅਰਜਨ ਦੇਵ ਜੀ ਨੇ ਇਹ ਗੁਣ ਦੱਸੇ। ਏਕ ਨਾਮ ਸੰਤਨ ਆਧਾਰ, ਇੱਕੋ ਹੀ ਨਾਮ ਦਾ ਆਸਰਾ। ਨਿਮਰਤਾ ਕਿੰਨੀ ਹੈ, ਹੋਏ ਰਹੇ ਸਭ ਕੀ ਪਗਸ਼ਾਰ। ਪੈਰ ਪੈਰ 'ਤੇ ਮਹਾਂਪੁਰਖ ਯਾਦ ਆਉਂਦੇ ਆ ਵੀ ਇੰਨੀ ਨਿਮਰਤਾ। ਪਿੰਡਾਂ ਵਾਲੇ ਮਹਾਂਪੁਰਸ਼, ਕਲੇਰਾਂ ਵਾਲੇ ਮਹਾਂਪੁਰਸ਼, ਰਾੜੇ ਵਾਲੇ ਮਹਾਂਪੁਰਸ਼, ਨਿਮਰਤਾ ਦੇ ਪੁੰਜ। ਹੁਣ ਬਾਬਾ ਆਨੰਦ ਸਿੰਘ ਜੀ ਦਾ ਇੱਕ ਕਹਾਣੀ ਬੜੀ ਕੇਵਲ ਪ੍ਰਚਲਿਤ ਹੀ ਨਹੀਂ, ਪ੍ਰਤੱਖ ਰੂਪ 'ਚ ਸਬੂਤ ਹੈ ਉਹਦਾ। ਇਹ ਬਾਬਾ ਜੀ ਜਦੋਂ ਵੀ ਆ ਕੇ ਸੰਗਤ 'ਚ ਬਹਿੰਦੇ, ਟੋਆ ਪੁੱਟਿਆ ਹੋਇਆ ਸੀ, ਉਹ ਮੌਜੂਦ ਅੱਜ ਵੀ, ਨਾਨਕ ਸਰ ਕਲੇਰੀ ਜਾਓ ਅਤੇ ਉਹਦੇ ਵਿੱਚ ਐਨ ਟੋਏ ਦੇ ਮਿਣਿਆ ਜਾ ਸਕਦਾ ਵੀ ਉਸ ਦੇ ਵਿੱਚ ਪੂਰੀ ਮਿਣਤੀ ਕਰਕੇ ਬਾਬਾ ਜੀ ਨੇ ਬਹਿ ਕੇ ਟੋਆ ਤਿਆਰ ਕਰਾਇਆ ਸੀ ਵੀ ਜਿੱਥੇ ਸਾਰੀ ਸੰਗਤ ਦੇ ਪੈਰਾਂ ਦੇ ਬਰਾਬਰ ਮੇਰਾ ਸਿਰ ਹੋਵੇ। ਮੈਨੂੰ ਲੱਗੇ ਮੈਂ ਗੁਰੂ ਨਾਨਕ ਦੇ ਸਿੱਖਾਂ ਦੇ ਚਰਨਾਂ ਵਿੱਚ ਬੈਠਾ। ਇਹ ਬਾਬਾ ਆਨੰਦ ਸਿੰਘ ਜੀ ਹੋਏ ਰਹੇ ਸਭ ਕੀ ਪਗਸ਼ਾ। ਹੁਣ ਅੱਗੇ ਮਹਾਰਾਜ ਸਾਹਿਬ ਜੀ ਕਹਿੰਦੇ ਸੰਤ ਰਹਿਤ ਸੁਨਹੋ ਮੇਰੇ ਭਾਈ। ਹੇ ਗੁਰਸਿੱਖੋ, ਤੁਸੀਂ ਸੰਤਾਂ ਦੀ ਰਹਿਤ ਮੈਂ ਤੁਹਾਨੂੰ ਦੱਸਦਾ, ਸੰਤਾਂ ਦੇ ਗੁਣ ਦੱਸਦਾ ਹਾਂ, ਪਰ ਇੱਕ ਗੱਲ ਚੇਤੇ ਰੱਖਿਓ, ਸੰਪੂਰਨ ਰੂਪ ਦੇ ਅੰਦਰ ਬਾਤ ਕਹੀ ਨਹੀਂ ਜਾ ਸਕਦੀ। ਵਾ ਕੀ ਮਹਿਮਾ ਕਥਨ ਨਾ ਜਾਏ। ਉਹਨਾਂ ਦੀ ਮਹਿਮਾ ਕਥਨ ਨਹੀਂ ਕੀਤੀ ਜਾ ਸਕਦੀ। ਸੰਤ ਬਾਬਾ ਈਸ਼ਵਰ ਸਿੰਘ ਜੀ ਮਹਾਂਪੁਰਖਾਂ ਤੋਂ ਬਾਅਦ ਆਪਾਂ ਬਰਸੀ ਮਨਾਈ ਹੈ ਬਾਬਾ ਆਨੰਦ ਸਿੰਘ ਜੀ ਮਹਾਂਪੁਰਸ਼ਾਂ ਦੀ, ਜਿਹੜੇ ਮਹਾਨ ਤਪਸਵੀ ਔਰ ਮਹਾਨ ਤਿਆਗੀ ਸਨ ਉਹਨਾਂ ਦੀ। ਉਹਨਾਂ ਦੇ ਜੀਵਨ ਦਾ ਇੱਕ ਬੜਮੁੱਲਾ ਗੁਣ ਤਾਂ ਸਾਰੇ ਬਈ ਅੰਮ੍ਰਿਤ ਵੇਲਾ ਜ਼ਿੰਦਗੀ 'ਚ ਕਦੇ ਖੰਜਾਇਆ ਨਹੀਂ। ਔਰ ਉਹਨਾਂ ਦੇ ਅੱਗੇ ਪੈਰੋਕਾਰਾਂ ਨੇ, ਉਹਨਾਂ ਦੇ ਅੱਗੇ ਉੱਤਰਾਧਿਕਾਰੀਆਂ ਨੇ, ਚਾਹੇ ਉਹ ਬਾਬਾ ਈਸ਼ਵਰ ਸਿੰਘ ਜੀ ਮਹਾਂਪੁਰਖ ਸਨ, ਚਾਹੇ ਸਿਆੜ ਵਾਲੇ ਬਾਬਾ ਮੀਆਂ ਸਿੰਘ ਜੀ, ਚਾਹੇ ਹੋਰ ਮਹਾਂਪੁਰਸ਼, ਅੰਮ੍ਰਿਤ ਵੇਲੇ ਨੂੰ ਗੁਰੂ ਨਾਨਕ ਦੇ ਬਚਨਾਂ ਨਾਲ ਸੰਭਾਲਿਆ। ਅੰਮ੍ਰਿਤ ਵੇਲਾ ਸੱਚ ਨੌ ਵਡਿਆਈ ਵਿਚਾਰ। ਮੈਂ ਅੰਮ੍ਰਿਤ ਵੇਲੇ 'ਤੇ ਆਪ ਜੀ ਦੇ ਨਾਲ ਥੋੜ੍ਹਾ ਜਿਹਾ ਇੱਥੇ ਰੁਕਣਾ ਚਾਹੁੰਦਾ ਵੀ ਸੰਤਾਂ ਨੇ ਅੰਮ੍ਰਿਤ ਵੇਲੇ ਨਾਲ ਇੰਨਾ ਪਿਆਰ ਕਿਉਂ ਕੀਤਾ, ਅਤੇ ਅੰਮ੍ਰਿਤ ਵੇਲੇ ਨੂੰ ਕਿਹਾ ਅੰਮ੍ਰਿਤ ਵੇਲਾ ਸੱਚ ਨੌ ਵਡਿਆਈ ਵਿਚਾਰ ਕਿਹਾ। ਦੋ ਗੱਲਾਂ ਪੁੱਛੀਆਂ ਸਨ ਕਿ ਇਹ ਗੁਰੂ ਨਾਨਕ ਸਿੱਧਾਂ ਨੇ ਪੁੱਛਿਆ ਸੀ, ਜੇ ਸੱਚਖੰਡ ਨਿਰੰਕਾਰ ਦਾ ਦੁਆਰਾ ਦਿਸ ਜਾਏ, ਦਰਸ਼ਨ ਹੋ ਜਾਣ, ਭੇਟਾ ਕੀ ਰੱਖੀਏ, ਦਰਸ਼ਨੀ ਭੇਟਾ ਕੀ ਦਈਏ, ਔਰ ਮੁੱਖ ਤੋਂ ਕੀ ਬਚਨ ਬੋਲੀਏ। ਇਹ ਦੋ ਗੱਲਾਂ ਪੁੱਛੀਆਂ ਸਨ। ਫੇਰ ਕੇ ਅੱਗੇ ਰੱਖੀਏ ਜਿੱਤ ਦਿਸੈ ਦਰਬਾਰ, ਮੂੰਹਾਂ ਕੇ ਬੋਲਣ ਬੋਲੀਏ, ਕਿਹੜਾ ਬਚਨ ਬੋਲੀਏ, ਜਿੱਤ ਸੁਣ ਧਰੇ ਪਿਆਰ, ਜਿਹੜੇ ਕਰਕੇ ਪਰਮਾਤਮਾ ਸਾਡੇ ਨਾਲ ਪਿਆਰ ਕਰੇ। ਮਾਰੇ ਕਹਿਣ ਲੱਗੇ ਗੁਰੂ ਨਾਨਕ ਸਾਹਿਬ, ਅੰਮ੍ਰਿਤ ਵੇਲੇ ਦੀ ਭੇਟਾ ਰੱਬ ਨੂੰ ਪ੍ਰਵਾਨ, ਅੰਮ੍ਰਿਤ ਵੇਲੇ ਦੀ ਆਪਣੀ ਜ਼ਿੰਦਗੀ ਦੇ ਹਿੱਸੇ ਦੀ ਭੇਟਾ ਰੱਬ ਨੂੰ ਸੌਂਪਦੇ ਹੋ, ਇਹ ਸੰਗਤ ਜੀ ਮੇਰੇ 'ਤੇ ਵੀ ਕਿਰਪਾ ਕਰੋ ਵੀ ਅੰਮ੍ਰਿਤ ਵੇਲੇ ਦਲਿੱਦਰ ਨਾ ਪਵੇ, ਅਤੇ ਆਪਣੇ ਆਪ 'ਤੇ ਵੀ ਕਿਰਪਾ ਕਰੋ। ਅੰਮ੍ਰਿਤ ਵੇਲਾ ਜਿਹੜੇ ਤਾਂ ਡਿਊਟੀਆਂ ਕਰਦੇ ਨੇ ਰਾਤਾਂ ਨੂੰ, ਦੇਖੋ ਉਹਨਾਂ ਦੀਆਂ ਮਜ਼ਬੂਰੀਆਂ, ਸਮੇਂ ਸਿਰ ਸੌ ਅਤੇ ਸਮੇਂ ਸਿਰ ਉੱਠੋ, ਸਮੇਂ ਸਿਰ ਨਹੀਂ ਪਾਓਗੇ ਉੱਠ ਨਹੀਂ ਹੋਏਗਾ ਸਵੇਰੇ। ਮਹਾਰਾਜ ਕਹਿੰਦੇ ਅੰਮ੍ਰਿਤ ਵੇਲੇ ਦੀ ਦਿਓ ਭੇਟਾ, ਇਹ ਤਾਂ ਰੱਬ ਨੂੰ ਭੇਟਾ ਪ੍ਰਵਾਨ ਹੈ। ਅਤੇ ਮੂੰਹੋਂ ਕੇ ਬੋਲਣ ਬੋਲੀਏ, ਕਹਿੰਦੇ ਉਹਦਾ ਸੱਚਾ ਨਾਮ ਉਚਾਰਨ ਕਰੋ, ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਕਰੋ, ਮੂੰਹੇ ਕੋ ਬੋਲਣ ਬੋਲੀਏ ਪੁੱਛਿਆ ਸੀ। ਮਹਾਰਾਜ ਕਹਿੰਦੇ ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ, ਇਹ ਭੇਟਾ ਉਹਨੂੰ ਪ੍ਰਵਾਨ ਹੈ ਅਤੇ ਆ ਬੋਲਿਆ ਪ੍ਰਵਾਨ ਹੈ। ਉਹਨੂੰ ਨਾਮ ਬੋਲੋ, ਨਾਮ ਦਾ ਉਚਾਰਨ ਕਰੋ। ਪਿਛਲ ਰਾਤੀ ਜਾਗਣਾ, ਨਾਮ ਦਾਨ ਇਸ਼ਨਾਨ ਦੜਾਏ, ਭਾਈ ਗੁਰਦਾਸ। ਚੌਥੇ ਪਹਿਰ ਸੁਬਹਾ ਕੇ, ਅੰਮ੍ਰਿਤ ਵੇਲੇ ਦਾ ਚੌਥਾ ਪਹਿਰ, ਜਦੋਂ ਤਿੰਨ ਘੰਟੇ ਰਹਿੰਦੇ ਹੋਣ ਸੂਰਜ ਚੜ੍ਹਨ ਦੇ, ਉਹ ਤਿੰਨ ਪਹਿਰ ਜਾਣੀ 3 ਵਜੇ ਤੋਂ ਲੈ ਕੇ 6 ਵਜੇ ਤੱਕ, ਸਮਝ ਲਓ ਸਿੱਧਾ ਜਾ ਸਾਹਿਬ, ਇਹ ਪਿਛਲਾ ਪਹਿਰ। ਚੌਥੇ ਪਹਿਰ ਸੁਬਹਾ ਕੇ ਸੁਰਤਿਆਂ ਉਪਜਾ ਚਾਓ, ਚਾਹ ਪੈਦਾ ਹੋ ਵੀ ਮੈਂ ਇਸ਼ਨਾਨ ਕਰਾਂ। ਤੋ ਇਸ ਕਰਕੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਇਸ ਪੰਗਤੀ ਦੇ ਅੰਦਰ ਸਿਹਤ ਵਿਗਿਆਨ ਜਿਹੜੀਆਂ ਗੱਲਾਂ ਦੇ ਨਾਲ ਸਹਿਮਤ ਹੈ ਅਤੇ ਗੁਰੂ ਨੇ ਉਹ ਵੀ ਗੱਲ ਕਹਿਤੀ, ਤੰਦਰੁਸਤੀ ਦਾ ਰਾਜ ਵੀ ਅੰਮ੍ਰਿਤ ਵੇਲੇ ਦੇ ਇਸ਼ਨਾਨ ਵਿੱਚ ਲੁਕਿਆ ਹੋਇਆ। ਦੋ ਤਰ੍ਹਾਂ ਦੇ ਰੋਗ ਲੱਗਦੇ ਨੇ, ਮਾਨਸਿਕ ਰੋਗਾਂ ਤੋਂ ਸਰੀਰਕ ਰੋਗ ਨੇ ਜਿਹੜੇ, ਇਹਨਾਂ ਰੋਗਾਂ ਦੀ ਜੜ ਸਾਡੇ ਮਨ ਵਿੱਚ ਹੈ। ਜਦੋਂ ਬਹੁਤ ਕ੍ਰੋਧਿਤ ਹੋ ਜਾਂਦੇ ਹਾਂ ਅਸੀਂ, ਬਹੁਤ ਚਿੰਤਿਤ ਹੋ ਜਾਂਦੇ ਹਾਂ, ਸਾਡੇ ਅੰਦਰ ਇਹੋ ਜਿਹੇ ਕੈਮੀਕਲ ਆਪਣੇ ਆਪ ਹੀ ਪੈਦਾ ਹੋ ਜਾਂਦੇ ਜਿਨ੍ਹਾਂ ਦੇ ਜੋ ਅਨੇਕਾਂ ਬਿਮਾਰੀਆਂ ਪੈਦਾ ਹੋ ਜਾਂਦੀਆਂ ਸਾਡੀ ਨਾਦਾਨੀ ਦੇ ਕਾਰਨ। ਹਿਮਾਲਿਆ ਦੇ ਅੰਦਰ ਰਹਿਣ ਵਾਲੇ ਰਿਸ਼ੀਆਂ ਮੁਨੀਆਂ ਦੇ ਖੂਨ ਦੇ ਸੈਂਪਲ ਲੈ ਕੇ ਇਹਨਾਂ ਨੇ ਟੈਸਟ ਕੀਤਾ ਵਿਗਿਆਨੀਆਂ ਨੇ, ਔਰ ਉਹਨਾਂ ਦੀ ਸਾਰੀ ਬਾਡੀ ਨੂੰ ਟੈਸਟ ਕਰਕੇ ਨਾ ਉਹਨਾਂ ਨੇ ਰਿਪੋਰਟ ਦਿੱਤੀ ਵੀ ਬਿਲਕੁਲ ਇਹਨਾਂ ਦਾ ਮਨ ਜਮ੍ਹਾਂ ਸ਼ਾਂਤ ਹੈ, ਕੋਈ ਘਬਰਾਹਟ ਨਹੀਂ, ਕਿਸੇ ਨੂੰ ਬਲੱਡ ਪ੍ਰੈਸ਼ਰ ਕੁਛ ਵੀ ਨਹੀਂ। ਧਿਆਨ ਸ਼ਕਤੀ ਐਡੀ ਵੱਡੀ ਹੈ, ਅਗਰ ਧਿਆਨ ਸ਼ਕਤੀ ਦੇ ਵਿੱਚ ਕੋਈ ਪ੍ਰਵਿਰਤ ਹੋ ਜਾਵੇ ਬਹੁਤ ਬਿਮਾਰੀਆਂ ਧਿਆਨ ਸ਼ਕਤੀ ਨਾਲ ਹੀ ਹਟ ਜਾਂਦੀਆਂ। ਅਤੇ ਇਸ ਕਰਕੇ ਅੰਮ੍ਰਿਤ ਵੇਲੇ ਨੂੰ ਗੁਰਸਿੱਖਾਂ ਨੂੰ ਮਹਾਰਾਜ ਸਾਹਿਬ ਨੇ ਪ੍ਰਮਾਣ ਕੀਤਾ ਵੀ ਅੰਮ੍ਰਿਤ ਵੇਲੇ ਉੱਠੋ, ਚੌਥੇ ਪੈਰ ਸੁਭਾ ਕੇ ਕਿਹਾ। ਇਹ ਵੀ ਚੰਗਾ ਹੋਇਆ, ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਤੁਹਾਡਾ ਰੋਮ ਰੋਮ ਕਰਕੇ ਧੰਨਵਾਦ ਹੈ, ਨਹੀਂ ਤਾਂ ਸਾਡੇ ਵਾਲੇ ਲਾਣੇ 'ਚ ਇਹੋ ਜਿਹੇ ਜੰਮ ਪਏ, ਇਹਨਾਂ ਨੇ ਖਾਲੀ ਤੀਜਾ ਪੈਰ ਦਿੰਦੇ ਹੀ ਬਣਾ ਲੈਣਾ ਸੀ ਵੀ ਉਦੋਂ ਨਹਾਇਆ ਕਰੋ, ਨਾਲੇ ਸੌਖਾ ਰਹਿੰਦਾ। ਇਹ ਤਾਂ ਸੁਬਾਹ ਦਾ ਚੌਥਾ ਪੈਰ ਕਹਿ ਦਿੱਤਾ, ਹੁਣ ਵੀ ਕਈ ਇਹੋ ਜਿਹੇ ਗਿਆਨਾਂ ਸੂ ਜੰਮ ਪਏ ਕਹਿੰਦੇ ਜਦੋਂ ਮਰਜ਼ੀ ਨਹਾ ਲਓ, ਨਹਾਉਣ ਦਾ ਕੀ ਹੈ, ਇਹ ਤਾਂ ਹੁਣ ਵੀ ਲੱਗ ਗਿਆ ਪ੍ਰਚਾਰ ਤਾਂ। ਹੁਣ ਇਹ ਪੰਗਤੀਆਂ ਸ਼ਾਇਦ ਉਹਨਾਂ ਦੇ ਧਿਆਨ ਵਿੱਚ ਨਹੀਂ ਆਈਆਂ ਨੇ, ਚੌਥੇ ਪੈਰ ਸੁਬਾਹ ਕੇ ਕਰ ਇਸ਼ਨਾਨ ਸਿਮਰ ਪ੍ਰਭਾਵ। ਇੱਕ ਪੈਰਿਸ ਦੇ ਵਿਗਿਆਨੀਆਂ ਦੀ ਰਿਪੋਰਟ ਗਿਆਨੀ ਹਰੀ ਸਿੰਘ ਕ੍ਰਾਂਚੀ ਨੇ ਲਿਖੀ ਹੈ ਆਪਣੀ ਪੋਥੀ ਵਿੱਚ। ਪੁਰਾਤਨ ਸਮੇਂ ਦੇ ਅੰਦਰ ਪੈਰਿਸ ਦੇ ਵਿੱਚ ਇੱਕ ਤਜ਼ਰਬਾ ਹੋਇਆ ਸੀ, ਉਹਨਾਂ ਦੀ ਪੋਥੀ ਦੇ ਵਿੱਚ ਮੈਂ ਪੜ੍ਹਿਆ, ਬਹੁਤ ਸਾਲ ਪੁਰਾਣੀ ਬਾਤ ਹੈ, ਪਰ ਉਹ ਪੋਥੀ ਮੇਰੇ ਕੋਲ ਅੱਜ ਵੀ ਵਿਦਿਆਲਿਆ ਦੇ ਵਿੱਚ ਪਈ ਹੋਊਗੀ ਕਿਤੇ ਨਾ ਕਿਤੇ। ਅਤੇ ਉਹਦੇ ਵਿੱਚ ਉਹ ਲਿਖਦੇ ਹੈ, ਉਹ ਕਹਿੰਦੇ ਵੀ ਉਹ ਤੰਦਰੁਸਤੀ ਕਿਵੇਂ, ਬੰਦਾ ਤੰਦਰੁਸਤ ਕਿਵੇਂ ਰਹਿ ਸਕਦਾ ਹੈ, ਇਹ ਉਹਨਾਂ ਨੇ ਵਿਗਿਆਨ ਨੇ ਖੋਜ ਕੀਤੀ, ਔਰ ਉਹਨਾਂ ਨੇ ਆਪਣੇ ਤਰੀਕੇ ਨਾਲ ਖੋਜਦਿਆਂ ਖੋਜਦਿਆਂ ਇੰਨੀ ਬਰੀਕੀ 'ਤੇ ਪਹੁੰਚ ਗਏ। ਉਹਨਾਂ ਦੀ ਇਸ ਪਹੁੰਚ ਦੇ ਵਿੱਚ ਉਹਨਾਂ ਨੇ ਦੇਖਿਆ ਵੀ ਜਿਹੜਾ ਸਾਡਾ ਸਰੀਰ ਹੈ ਅਤੇ ਇਹਦੇ ਵਿੱਚ ਹੈ ਤਾਂ ਦੇਖੋ ਪੰਜੇ ਤੱਤਾਂ ਦਾ ਬਣਿਆ, ਸਾਰੀ ਦੁਨੀਆ ਨੂੰ ਪਤਾ ਵੀ ਪੰਜੇ ਤੱਤਾਂ ਦੀ ਦੇਹ ਹੈ, ਪੰਜ ਤੱਤ ਕਰ ਤੁਧ ਸ੍ਰੇਸ਼ਟ ਸਭ ਸਾਜੀ, ਕੋਈ ਸੇਵਾ ਕਰਿਓ ਜੇ ਕੁਛ ਕੀਤਾ ਹੋਵੇ, ਪੰਜੇ ਤੱਤ ਨੇ। ਅਤੇ ਪੰਜੇ ਤੱਤਾਂ ਦੀ ਜਿਹੜੀ ਆਪਸ ਵਿੱਚ ਸਾਂਝ ਪਰਮੇਸ਼ੁਰ ਨੇ ਪਾਈ ਹੈ, ਔਰ ਇਹਨਾਂ ਨੂੰ ਪਰਮਾਤਮਾ ਨੇ ਸਰੀਰ ਦੇ ਵਿੱਚ 2 ਘੰਟੇ 24 ਮਿੰਟ ਦੀ ਇੱਕ ਤੱਤ ਨੂੰ ਡਿਊਟੀ ਦਿੱਤੀ ਹੈ ਵੀ ਪੂਰੀ ਚੇਤਨਾ ਵਿੱਚ ਰਹਿਣਾ, ਤਾਂ ਇਹ ਰੱਬ ਨੇ ਬਣਾਈ ਹੋਈ ਆ। ਬਾਕੀ ਦੇ ਜਿਹੜੇ ਹੈਗੇ ਤੱਤ ਹੈ ਵਿੱਚ ਹੀ, ਪਰ ਉਹ ਇਸ ਤਰ੍ਹਾਂ ਵੀ ਡਿਊਟੀ 'ਤੇ ਉਹ ਹੈ ਉਸ ਵੇਲੇ। ਇਹ ਪੈਰਿਸ ਦੇ ਵਿਗਿਆਨੀਆਂ ਦੀ ਰਿਪੋਰਟ ਵਿੱਚ ਗਿਆਨੀ ਹਰੀ ਸਿੰਘ ਜੀ ਲਿਖਦੇ ਕ੍ਰਾਂਚੀ ਵਾਲੇ। ਬੜੀ ਖੋਜ ਨਾਲ ਲੱਭੀ ਉਹਨਾਂ ਨੇ ਪੁਰਾਣੀ ਗੱਲ, ਖੋਜੀਆਂ ਤੋਂ ਬਲਿਹਾਰ ਜਾਈਏ। ਮੈਂ ਇਸ ਕਰਕੇ ਆਪ ਜੀ ਨੂੰ ਸੁਣਾ ਰਿਹਾ ਵੀ ਸਿਹਤ ਵਿਗਿਆਨ ਅਤੇ ਗੁਰਮਤ ਨੇ ਅਤੇ ਸਿਹਤ ਵਿਗਿਆਨ ਦੀਆਂ ਗੱਲਾਂ ਜਿਹੜੀਆਂ ਅਸੀਂ ਅੱਜ ਕਰਦੇ ਹਾਂ, ਅੱਜ ਸੁਣਦੇ ਹਾਂ, ਗੁਰੂ ਸਾਹਿਬ ਨੇ ਕਿੰਨੀ ਦੇਰ ਪਹਿਲਾਂ ਸਾਨੂੰ ਉਹ ਗੱਲਾਂ ਦਿੱਤੀਆਂ ਅਤੇ ਸਿੱਧ ਅੱਜ ਹੋ ਰਿਹਾ ਸਿਹਤ ਵਿਗਿਆਨ ਕਰਨ। ਉਹ ਕਹਿੰਦੇ ਵੀ ਜੇ ਸੁਬਾਹ ਤੋਂ ਆਪਾਂ ਇਹਦੀ ਗਿਣਤੀ ਕਰੀਏ ਵੀ 1:11 ਤੋਂ, 1:00 ਰਾਤ ਦੇ 11 ਤੋਂ, ਉਹ ਕਹਿੰਦੇ ਵੀ ਸਰੀਰ ਦੇ ਵਿੱਚ ਜਲ ਤੱਤ ਦਾ ਜਾਗਰਤ ਰੂਪ 'ਚ ਪੂਰੀ ਚੇਤਨਾ ਵਿੱਚ, ਇਹ ਤੱਤ ਸਾਡੇ ਸਰੀਰ 'ਚ ਪੂਰੀ ਚੇਤਨਾ ਦੇ ਸਹਿਤ ਹੈ। ਉਸ ਵੇਲੇ 1:11 ਤੋਂ ਇਹਦੀ ਡਿਊਟੀ ਸ਼ੁਰੂ ਹੋ ਜਾਂਦੀ ਹੈ। 3:35 ਤੱਕ, 2 ਘੰਟੇ 24 ਮਿੰਟ ਇਸ ਤੱਤ ਦਾ, ਪਾਣੀ ਤੱਤ ਦਾ ਸਾਡੇ ਸਰੀਰ ਵਿੱਚ ਪੂਰੀ ਚੇਤਨਾ ਦੇ ਸਹਿਤ ਹੈ। ਕਹਿੰਦੇ ਅਗਰ ਕੋਈ ਬੰਦਾ, ਸਿਹਤ ਵਿਗਿਆਨੀ ਕਹਿੰਦੇ, ਧਰਮ ਦੀ ਤਾਂ ਗੱਲ ਉਹ ਤਾਂ ਹੈ ਹੀ ਹੈ, ਆਪਾਂ ਧਰਮੀ ਹੋਣ ਦੇ ਨਾਲ ਤਾਂ ਉਹ ਤਾਂ ਕਰਦੇ ਹਾਂ, ਰੋਜ਼ ਕਰਦੇ ਹਾਂ। ਉਹ ਕਹਿੰਦੇ ਵੀ ਇਸ 2 ਘੰਟੇ 24 ਮਿੰਟ ਦੇ ਵਿੱਚ ਵਿੱਚ ਬਾਡੀ ਨੂੰ ਬਾਹਰ ਤੋਂ ਪਾਣੀ ਮਿਲ ਜਾਏ ਅਤੇ ਅੰਦਰ ਦਾ ਪਾਣੀ ਜਾਗਰਤ ਹੈ, ਕਹਿੰਦੇ ਵੀ ਉਹ ਪਾਣੀ ਉਸ ਵੇਲੇ ਇਸ਼ਨਾਨ ਕੀਤਾ ਹੋਇਆ ਬਹੁਤ ਸਾਰੀਆਂ ਬਿਮਾਰੀਆਂ ਹਟਾਉਣ ਦੇ 'ਚ ਇੱਕ ਕਿਸਮ ਦੀ ਵਧੀਆ ਕਿਸਮ ਦੀ ਮੈਡੀਸਨ ਹੈ। ਅਤੇ ਹੁਣ ਉਸ ਤੋਂ ਅੱਗੇ ਚੱਲਦੇ ਹਾਂ, 2 ਘੰਟੇ 24 ਮਿੰਟ ਤੋਂ ਬਾਅਦ ਉਹਦੀ ਡਿਊਟੀ ਖਤਮ ਹੋ ਗਈ। ਡਿਊਟੀ ਆ ਗਈ ਅੱਗੇ ਦੂਸਰੇ ਤੱਤ ਦੀ, ਉਹਦੇ ਵਿੱਚ ਲਿਖਦੇ ਆ ਵੀ ਆਕਾਸ਼ ਤੱਤ ਜਿਹੜਾ ਹੈ ਉਹ 3:35 ਤੋਂ ਸ਼ੁਰੂ ਹੋ ਕੇ 5:59 ਤੱਕ ਫਿਰ ਉਹਨੇ ਆਕਾਸ਼ ਤੱਤ ਨੇ ਆਪਣੀ ਪੂਰੀ ਚੇਤਨਾ ਵਿੱਚ ਰਹਿਣਾ ਅਤੇ ਇਹਦਾ ਪ੍ਰਭਾਵ ਰਹਿਣਾ ਸਾਡੇ ਸਰੀਰ 'ਤੇ। ਹੁਣ ਆਕਾਸ਼ ਦਾ ਗੁਣ ਕੀ ਹੈ? ਆਕਾਸ਼ ਸੁੰਨ ਹੈ, ਨਿਰ, ਇਹਦੇ 'ਚ ਕਿਰਿਆ ਕੋਈ ਨਹੀਂ ਹੈ, ਅਕਿਰਿਆ ਹੈ, ਹਰਕਤ ਨਹੀਂ ਹੈ ਕੋਈ ਵੀ ਇਹਦੇ ਵਿੱਚ। ਸਿਹਤ ਵਿਗਿਆਨੀ ਕਹਿੰਦੇ ਨੇ ਵੀ ਇਹ 2 ਘੰਟੇ 24 ਮਿੰਟ ਜੇ ਕੋਈ ਧਿਆਨ ਦੇ ਵਿੱਚ ਬਹਿ ਜਾਏ, ਵੀ ਨੇਤਰ ਬੰਦ ਕਰਕੇ ਥੋੜ੍ਹਾ ਜਿਹਾ ਲੰਮਾ ਸਾਹ ਲਵੇ, ਉਹ ਕਹਿੰਦੇ ਵੀ ਮਨ ਇੰਨਾ ਟਿਕਾਅ ਵਿੱਚ ਆਊਗਾ, ਕਿਉਂਕਿ ਆਕਾਸ਼ ਤੱਤ ਦਾ ਪ੍ਰਭਾਵ ਨਾਲ ਮੰਨ ਕੇ ਮਨ ਨੇ ਅਤੇ ਮਨ ਇਕਾਗਰ ਹੋਣ ਵਾਸਤੇ ਇਹ 2 ਘੰਟੇ 24 ਮਿੰਟ ਬੜਮੁੱਲੀ ਦਾਤ ਹੈ ਰੱਬ ਦੀ। ਅਤੇ ਹੁਣ ਦੇਖੋ ਵੀ ਆਪਾਂ ਜੇ ਇਹਨਾਂ ਦੋਨਾਂ ਦੀ ਉਹ ਗੱਲ ਸੁਣਾ ਤਾਂ ਮੈਂ ਸਾਰਾ ਹੀ ਦਿੰਦਾ, ਪਰ ਜੇ ਦੋਨਾਂ ਦੀ ਉਹ ਗੱਲ ਕਰੇ ਤਾਂ ਗੁਰੂ ਅਰਜਨ ਦੇਵ ਜੀ ਦਾ ਵਚਨ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ, ਤਨ ਅਤੇ ਮਨ ਨੂੰ ਅਰੋਗ ਕਰਨ ਵਾਸਤੇ ਇਹ ਦੋ ਹੀ ਤੱਤ ਸਾਂਭ ਲਈਏ ਜ਼ਿੰਦਗੀ ਬਦਲ ਜਾਏਗੀ। ਇਹਨਾਂ ਦੋਨਾਂ ਤੱਤਾਂ ਦੇ ਨਾਲ ਸਮਝ ਲਓ ਵੀ 3:35 ਤੋਂ ਪਹਿਲਾਂ ਪਹਿਲਾਂ ਚਾਹੇ 3:30 ਚਾਹੇ 3:15 ਵਜੇ ਵੀ ਇਸ਼ਨਾਨ ਕਰ ਲਈਏ ਤਾਂ ਵੀ ਉਹ ਸਾਨੂੰ ਸਹਾਇਤਾ ਪਾਣੀ ਬਾਹਰਲੇ ਪਾਣੀ ਤੋਂ ਮਿਲ ਜਾਣੀ। ਅਤੇ ਉਦੋਂ ਬਾਅਦ ਅਭਿਆਸ ਨਾਮ ਦਾ ਕਰਨ ਵਾਸਤੇ, ਸੁੰਨ ਅਵਸਥਾ ਕਰਨ ਵਾਸਤੇ, ਅੰਤਰ ਸੁਣਨ, ਬਾਹਰ ਸੁਣਨ, ਤ੍ਰੈ ਪਵਨ ਸੁਣਨ ਸੁਣਨ, ਇਹ ਕੋਈ ਬਾਤ ਹੈ ਜਿਹੜੀ ਗੁਰੂ ਨੇ ਕਹੀ ਹੈ, ਸਾਨੂੰ ਇਸ਼ਾਰਾ ਦਿੱਤਾ ਹੈ ਧਿਆਨ ਸਾਧਨਾ ਵਿੱਚ ਇਹ 2 ਘੰਟੇ 24 ਮਿੰਟ। ਉਸ ਤਰ੍ਹਾਂ ਵੀ ਜ਼ਿੰਦਗੀ ਦਾ ਦਸਾਉਣ ਕੱਢਣ ਦਾ ਹੁਕਮ ਹੈ ਵੀ 10ਵੇਂ ਹਿੱਸੇ ਦੀ ਜ਼ਿੰਦਗੀ ਹਰ ਰੋਜ਼ ਦੀ ਰੱਬ ਦੇ ਨਾਂ 'ਤੇ ਲਾਓ। ਇਸ ਤੋਂ ਅੱਗੇ ਚੱਲੀਏ ਤੀਸਰੇ ਨੰਬਰ 'ਤੇ, 5:59 ਤੋਂ ਲੈ ਕੇ 8:23 ਤੱਕ 2 ਘੰਟੇ 24 ਮਿੰਟ ਫਿਰ ਵਾਯੂ ਤੱਤ ਹੈ ਜਿਹੜਾ ਉਹ ਸਾਡੇ ਵਿੱਚ ਪੂਰੀ ਚੇਤਨਾ ਦੇ ਸਹਿਤ ਹੋ ਜਾਂਦਾ ਹੈ। ਸਿਹਤ ਵਿਗਿਆਨੀ ਕਹਿੰਦੇ ਨੇ ਵੀ ਜੇ ਇਹਦੇ 'ਚ ਐਕਸਰਸਾਈਜ਼ ਕਰੇ, ਇਹਦੇ 'ਚ ਵਰਜਿਸ਼ ਕਰੇ, ਕਹਿੰਦੇ ਸਾਰੇ ਸਰੀਰ ਦੀ ਵਾਯੂ, ਪ੍ਰਾਣ ਵਾਯੂ ਐਨ ਸਵੱਛ ਹੋ ਜਾਂਦੀ ਹੈ, ਫੇਫੜੇ ਸ਼ੁੱਧ ਹੋ ਜਾਂਦੇ ਹੈ ਅਤੇ ਬੰਦਾ ਆਪਣੇ ਆਪ ਨੂੰ ਇਹ ਮਹਿਸੂਸ ਕਰੂਗਾ ਤੰਦਰੁਸਤ ਹੋ। 8:23 ਤੋਂ ਬਾਅਦ 8:23 ਤੋਂ 10:47 ਤੱਕ ਫਿਰ ਇਹਦੇ ਵਿੱਚ ਅਗਨ ਤੱਤ ਪ੍ਰਜਵਲਿਤ ਹੋ ਜਾਂਦੀ ਹੈ ਵੀ ਉਸ ਵੇਲੇ ਭੋਜਨ ਖਾਧਾ ਜਾਏ। ਦੇਖੋ, ਇਸ਼ਨਾਨ ਹੋ ਗਿਆ, ਨਾਮ ਜਪਿਆ ਗਿਆ, ਐਕਸਰਸਾਈਜ਼ ਹੋ ਗਈ, ਉਦੋਂ ਬਾਅਦ ਫਿਰ ਭੁੱਖ ਤਾਂ ਲੱਗਣੀ ਲੱਗਣੀ ਹੈ, ਚੁੱਲ੍ਹਾ ਜਗ ਪਿਆ। ਕਹਿੰਦੇ ਉਸ ਵੇਲੇ ਜਿਹੜਾ ਜੋ ਵੀ ਛਕੂਗਾ 2 ਘੰਟੇ 24 ਮਿੰਟ ਦੇ ਵਿੱਚ ਵਿੱਚ, ਚੂਰਨ ਲੈਣ ਦੀ ਲੋੜ ਨਹੀਂ ਹੈ, ਉਹ ਤਾਂ ਜਦੋਂ ਅੱਗ ਬਲਦੀ ਹੈ ਜਿਹੜੀ ਚੀਜ਼ ਰੱਖਦੇ ਉਸੇ ਨੇ ਉਬਲ ਜਾਣਾ, ਉਦੋਂ ਅਗਨ ਤੱਤ ਪੂਰਾ ਪ੍ਰਬਲ ਹੋਇਆ ਅਤੇ ਜੋ ਕੁਛ ਤੁਸੀਂ ਇਹਨੂੰ ਦਿੱਤਾ ਮੈਂ ਇਹਦੇ ਨੂੰ ਉਹੀ ਹਜ਼ਮ ਹੋ ਜਾਣਾ ਤੰਦਰੁਸਤੀ ਦਾ। ਇਸ ਤੋਂ ਬਾਅਦ ਫਿਰ ਉਹ ਕਹਿੰਦੇ ਆ ਵੀ ਇਹਦੇ ਵਿੱਚ ਜਿਹੜਾ ਦੇਖੋ ਸਿਹਤ ਵਿਗਿਆਨੀਆਂ ਦੀਆਂ ਕੁਝ ਗੱਲਾਂ ਜਿਹੜੀਆਂ ਆਪਣੇ ਫਿੱਟ ਆਉਣ ਵਾਲੀਆਂ ਨੇ, ਕੁਝ ਆਈਆਂ ਜਿਹੜੀਆਂ ਸਾਡੇ ਫਿੱਟ ਨਹੀਂ ਆ ਸਕਦੀਆਂ, ਜਿਹੜੀਆਂ ਫਿੱਟ ਆਉਂਦੀਆਂ ਨੇ ਉਨੀਆਂ ਕੁ ਲੈ ਲੈਣੀਆਂ ਨੇ ਆਪਣੇ ਦੇ 'ਚੋਂ, ਹੁਣ ਅਗਲੀ ਗੱਲ ਆਪਣੇ ਮੇਜ 'ਚ ਨਹੀਂ ਆ ਸਕਦੀ, ਨਾ ਮੇਰੇ ਨਾ ਤੁਹਾਡੇ। ਪਰ ਹੁਣ ਜਿਹੜੀ ਲਿਖੀ ਵੀ ਆਪਾਂ ਉਹਨੂੰ ਆਪਾਂ ਇਹ ਥੋੜ੍ਹਾ ਵੀ ਉਹਨੂੰ ਛੱਡ ਦਈਏ, ਫਿਰ ਇਹ ਵੀ ਨਹੀਂ ਗੱਲ ਹੈ, ਬੇਇਨਸਾਫੀ ਹੈ ਫਿਰ ਤਾਂ। ਉਹ ਕਹਿੰਦੇ 10:47 ਤੋਂ ਧਰਤੀ ਤੱਤ ਦਾ ਜਿਹੜਾ ਇਹਦੇ ਵਿੱਚ ਪ੍ਰਭਾਵ ਸ਼ੁਰੂ ਹੋ ਜਾਂਦਾ। ਉਹ ਕਹਿੰਦੇ ਵੀ ਇਹ 2 ਘੰਟੇ 24 ਮਿੰਟ ਰਹਿਣਾ, ਅਗਰ ਇਹਦੇ ਵਿੱਚ ਬੰਦਾ ਸੌਂ ਜਾਂਦਾ ਹੈ 2 ਘੰਟੇ 24 ਮਿੰਟ ਦੇ ਵਿੱਚ ਐਨ ਪੂਰਾ ਉਹਦਾ ਦਿਮਾਗ ਜਿਹੜਾ ਤਰ ਤਾਜ਼ਾ ਹੋ ਜਾਏਗਾ। ਹੁਣ ਆਪਣੇ ਕਿਵੇਂ ਫਿੱਟ ਆ ਜੂਗੀ, ਉੱਥੇ 10:47 'ਤੇ ਸੌਂ ਕੇ ਕਿਹੜਾ ਸੌਂ ਲਓ ਤੁਸੀਂ, ਜਾਂ ਮੈਂ ਸੌਂ ਨਹੀਂ ਸਕਦੇ। ਇਸ ਕਰਕੇ ਇਹਦੀ ਥੋੜ੍ਹੀ ਜਿਹੀ ਵੰਡ ਕਰ ਲਓ। ਕੁਛ ਤਾਂ ਤੱਤ ਸਵੇਰ ਦੇ, ਇਹ 12 ਘੰਟੇ ਦਾ ਰਾਊਂਡ ਹੈ, 12 ਘੰਟੇ ਤੋਂ ਬਾਅਦ ਫਿਰ ਚੱਲੂ ਆ ਜਾਣਾ, ਸੌਣਾ ਹੀ ਹੈ। 10:47 ਰਾਤ ਵਾਲੇ ਸਹੀ, ਸਵੇਰ ਵਾਲੇ ਜ਼ਰੂਰ ਹੈ ਵੀ ਜੇ ਉਹ ਆਪਣੇ ਫਿੱਟ ਨਹੀਂ ਬੈਠ ਸਕਦੇ। ਇਸ ਕਰਕੇ ਕੁਝ ਤੱਤ ਸਵੇਰ ਵਾਲੇ, ਕੁਛ ਚੱਕਰ ਸਵੇਰ ਵਾਲਾ ਸਾਂਭ ਲਓ, ਕੁਛ ਸ਼ਾਮ ਵਾਲਾ ਸਾਂਭ ਲਓ। ਕਰ ਇਸ਼ਨਾਨ ਸਿਮਰ ਪ੍ਰਭ, ਆਪਣਾ ਮਨ ਤਨ ਭਏ ਅਰੁਗ। ਸੰਤ ਰਹਿਤ ਸੁਣੋ ਮੇਰੇ ਭਾਈ, ਸੰਤਾਂ ਦੀ ਇਹ ਰਹਿਤ ਹੈ। ਅਤੇ ਇਹਦੇ ਵਿੱਚ ਮਹਾਰਾਜ ਸਾਹਿਬ ਕਹਿੰਦੇ ਵਾਹ ਕੀ ਮਹਿਮਾ ਕਥਨ ਨਾ ਜਾਏ, ਉਹਨਾਂ ਦੀ ਮਹਿਮਾ ਨਹੀਂ ਭਾਈ ਕਥਨ ਹੋ ਸਕਦੀ। ਬਰਤਨ ਜਾ ਕੇ ਕੇਵਲ ਨਾ, ਅਸੀਂ ਆਪਣੇ ਭਾਈਚਾਰੇ 'ਚ ਵਰਤਦੇ ਹਾਂ ਜੀ, ਮੇਰਾ ਫਲਾਣੇ ਨਾਲ ਵਰਤਾਵਾ ਨਹੀਂ ਹੈ, ਮੈਂ ਵਰਤਦਾ ਨਹੀਂ ਉਹਦੇ ਨਾਲ, ਮੈਂ ਉਹਦੇ ਨਾਲ ਵਰਤਦਾ। ਸੰਤ ਕਾਹਦੇ ਨਾਲ ਵਰਤਦੇ ਨੇ? ਕੇਵਲ ਨਾਮ ਦੇ ਨਾਲ ਹੀ ਵਰਤਦੇ ਆ, ਦੂਜਾ ਵਰਤਦੇ ਹੀ ਨਹੀਂ ਕਿਸੇ ਦੇ ਨਾਲ। ਉਹਨਾਂ ਦੀ ਜ਼ਿੰਦਗੀ 'ਚ ਵਰਤਣਾ, ਇੱਕ ਇੱਕ ਪਲ ਨਾਮ ਦੇ ਨਾਲ ਵਰਤ ਰਿਹਾ ਉਹਨਾਂ ਦਾ। ਵਰਤਣ ਜਾ ਕੇ ਕੇਵਲ ਨਾਮ, ਕੇਵਲ ਇੱਕ ਪਰਮੇਸ਼ੁਰ ਦਾ ਨਾਮ। ਆਨੰਦ ਰੂਪ ਕੀਰਤਨ ਵਿਸਰਾਮ, ਆਨੰਦ ਰੂਪ ਪਰਮੇਸ਼ੁਰ ਦੇ ਵਿੱਚ ਆਨੰਦ, ਆਨੰਦ ਆਨੰਦ ਸਭ ਕੁ ਕਹਿ ਆਨੰਦ ਗੁਰੂ 'ਤੇ ਜਾਣਿਆ, ਆਨੰਦ ਰਹਿੰਦੇ ਨੇ। ਅਤੇ ਕੀਰਤਨ ਦੇ ਵਿੱਚ ਸਥਿਤੀ ਹੈ, ਕੀਰਤਨ ਦੇ ਵਿੱਚ ਪੂਰਨ ਵਿਸਰਾਮ ਹੈ ਉਹਨਾਂ, ਆਨੰਦ ਰੂਪ ਕੀਰਤਨ ਵਿਸਰਾਮ। ਪਰ ਫਿਰ ਕੋਟ ਕੋਟ ਅੱਗ ਕਾਟਣ ਹਾਰਾ ਕਿਹਾ। ਅਤੇ ਐਸੇ ਜਿਹੜੇ ਮਹਾਂਪੁਰਸ਼ ਹਨ, ਅਤੇ ਉਹਨਾਂ ਨੂੰ ਮਿੱਤਰ ਸੱਤਰ ਇੱਕ ਸਮਾਨ, ਨਾ ਕੋਈ ਦੁਸ਼ਮਣ ਹੈ ਨਾ ਕੋਈ ਮਿੱਤਰ ਹੈ, ਵੈਰੀ ਮਿੱਤ ਇੱਕ ਸਮਾਨ ਹੋ ਗਏ। ਬਰਤਨ ਜਾ ਕੇ ਕੇਵਲ ਨਾ, ਅਨੰਦ ਰੂਪ ਕੀਰਤਨ ਵਿਸਰਾਮ। ਮਿੱਤਰ ਸੱਤਰ ਜਾ ਕੇ ਏਕ ਸਮਾਨ ਹੈ, ਪ੍ਰਭ ਆਪਣੇ ਬਿਨ ਆਵਰ ਨਾ ਜਾਵੇ। ਬੈਰੀ ਅਤੇ ਮਿੱਤਰ ਇੱਕ, ਪ੍ਰਭ ਤੋਂ ਬਿਨਾਂ ਕਿਸੇ ਨੂੰ ਨਹੀਂ ਜਾਣਦੇ। ਕੋਟ ਕੋਟ ਅੱਗ ਕਾਟਣ ਹਾਰਾ, ਗੁਰੂ ਅਰਜਨ ਸਾਹਿਬ ਜੀ ਕਹਿੰਦੇ ਕਰੋੜਾਂ ਪਾਪਾਂ ਨੂੰ ਉਹਨਾਂ ਮਹਾਂਪੁਰਸ਼ਾਂ ਦਾ ਦਰਸ਼ਨ ਹੀ ਖਤਮ ਕਰ ਦਿੰਦਾ। ਮਹਾਂਪੁਰਸ਼ ਦੇ ਐਸੇ ਦੇ ਦਰਸ਼ਨ ਹੋ ਜਾਣ, ਕਰੋੜਾਂ ਜਨਮਾਂ ਦੇ ਪਾਪ ਨਿਵਿਰਤ ਹੋ ਜਾਣਗੇ। ਕੋਟ ਕੋਟ ਅੱਗ ਪਾਪ ਕੱਟਣ ਹਾਰਾ, ਉਹਨਾਂ ਦੇ ਦਰਸ਼ਨਾਂ ਦੇ ਨਾਲ ਹੀ ਪਾਪ ਕੱਟੇ ਜਾਂਦੇ। ਦੁੱਖ ਦੂਰ ਕਰਨ ਜੀ ਕੇ ਦਇਆ, ਇਸ ਕਰਕੇ ਜੀਵਾਂ ਦੇ ਉੱਤੇ ਦਿਆਲੂ ਰਹਿੰਦੇ ਨੇ। ਅਤੇ ਦੁੱਖ ਦੂਰ ਕਰਨ, ਦੁੱਖ ਜਿਹੜੇ ਆਦਿ ਵਿਆਦ ਆਦਿ ਹਨ, ਇਹਨਾਂ ਦੁੱਖਾਂ ਨੂੰ ਦੂਰ ਕਰਨ ਦੀ ਜੀ ਕੇ ਦਿਆਰਾ। ਸੂਰਵੀਰ ਬਚਨ ਕੇ ਬਲੀ, ਕਾਮ ਕ੍ਰੋਧ ਨੂੰ ਮਾਰਨ ਵਾਸਤੇ ਸੂਰਵੀਰ ਨੇ, ਅਤੇ ਜਿਹੜਾ ਬਚਨ ਕਰਨ, ਇੱਕ ਸਾਧ ਬਚਨ ਅਟਲਾਦਾ ਵੀ ਉਹ ਬਚਨ ਦੇ ਬਲੀ। ਸੂਰਵੀਰ ਬਚਨ ਕੇ ਬਲੀ, ਕੌਲਾਂ ਵਾਪੀ ਸੰਤੀ ਛਲੇ। ਕੌਲਾਂ ਨਾਮ ਇੱਥੇ ਹੈ ਮਾਇਆ ਦਾ, ਮਾਇਆ ਸਭ ਨੂੰ ਛੱਲਦੀ ਹੈ, ਪਰ ਸੰਤਾਂ ਨੇ ਕਹਿੰਦੇ ਮਾਇਆ ਵੀ ਛੱਲ ਲਈ। ਕੌਲਾਂ ਵਾਪਰੀ ਸੰਤੀ, ਤਾਂ ਕਾ ਦਰਸ ਚਾਹੇ ਸੁਰ ਦੇਵ। ਐਸੇ ਮਹਾਂਪੁਰਸ਼ਾਂ ਦਾ ਦਰਸ਼ਨ ਦੇਵਤਿਆਂ ਦਾ ਰਾਜਾ ਇੰਦਰ ਵੀ ਚਾਹੁੰਦਾ, ਮੈਨੂੰ ਇਹੋ ਜਿਹੇ ਸੰਤਾਂ ਦੇ ਦਰਸ਼ਨ ਹੋ ਜਾਣ। ਯਾ ਕਾ ਦਰਸ ਚਾਹੇ ਸੁਰਦੇਵ, ਅਮੋਘ ਦਰਸ ਸਫਲ ਜਾ ਕੇ ਸੇਵ। ਕਰ ਜੋੜ ਨਾਨਕ ਕਰੈ ਅਰਦਾਸ, ਗੁਰੂ ਅਰਜਨ ਦੇਵ ਜੀ ਕਹਿੰਦੇ ਹੱਥ ਜੋੜ ਕੇ ਅਰਦਾਸ ਕਰਨੀ ਚਾਹੀਦੀ ਹੈ। ਮੋਹੇ ਮੈਨੂੰ, ਹੇ ਮੇਰੇ ਪਰਮਾਤਮਾ ਗੁਰੂ ਨਾਨਕ ਸਾਹਿਬ, ਮੋਹੇ ਸੰਤ ਹੈ ਟਹਿਲ ਦੀਜੈ ਗੁਣਤਾਸ। ਐਸੇ ਬ੍ਰਹਮ ਗਿਆਨੀਆਂ ਦੀ ਮੈਨੂੰ ਟਹਿਲ ਦੇ ਦਿਓ, ਉਹਨਾਂ ਦੇ ਦਰਸ਼ਨ ਦੇ ਦਿਓ, ਗੁਣਾਂ ਦੇ ਸਮੁੰਦਰ ਵਾਹਿਗੁਰੂ ਇਹ ਮੇਰੇ 'ਤੇ ਕਿਰਪਾ ਕਰੋ। ਇਹ ਸੀ ਮਹਾਂਪੁਰਸ਼ਾਂ ਜਿਹਨਾਂ ਦੀਆਂ ਬਰਸੀਆਂ ਬਣਾ ਕੇ ਹਟੇ ਹੈ, ਅਤੇ ਉਹਨਾਂ ਮਹਾਂਪੁਰਖਾਂ ਦੇ ਗੁਣ, ਉਹਨਾਂ ਮਹਾਂਪੁਰਖਾਂ ਦੀ ਰਹਿਤ। ਇਸ ਆਸਾ ਰਾਗ ਦੇ ਸ਼ਬਦ ਦੁਆਰਾ ਸੰਖੇਪ ਨਾਲ ਆਓ, ਹੁਣ ਸਮਾਂ ਹੋ ਗਿਆ। ਅਤੇ ਕੱਲ੍ਹ ਔਰ ਪਰਸੋਂ 2 ਦਿਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਨੂੰ ਸਮਰਪਿਤ ਵਿਚਾਰਾਂ ਹੋਣਗੀਆਂ, ਅਤੇ ਗੁਰੂ ਕਿਰਪਾ ਕਰੇ ਆਪ ਸਾਰਿਆਂ ਦੀ ਹਾਜ਼ਰੀ ਗੁਰੂ ਸਾਹਿਬ ਦਰਗਾਹੇ ਪ੍ਰਵਾਨ ਕਰਨ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਰਾਮ